ਛੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਪਰਵਾਨ ਗਣੀ ਸਹੀ ਇਹ ਆਏ, ਸਫਲਤ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੈ ਅੰਬਲ ਜਾਈ, ਕੇਸਾਂ ਕਾ ਕਰ ਚਵਰ ਟਲਾਵਾ ਚਰਨ ਤੋਰ ਮੁਖ ਲਾਈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ, ਸੱਚਾ ਅਮਰ ਸੱਚੇ ਪਾਤਸ਼ਾਹੀ ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਤੋਵਾ, ਹਰ ਜਨ ਕੈ ਪੀਸਨ ਪੀਸ ਕਮਾਵਾ, ਨਾਨਕ ਕੀ ਪ੍ਰਭਾਸ ਬੇਨਤੀ, ਤੇਰੇ ਜਨ ਦੇਖਣ ਪਾਵਾ, ਜਿੰਨਾ ਕੋਲ ਹੈ ਖਜ਼ਾਨਾ ਹਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ, ਜਿੰਨਾ ਕੋਲ ਹੈ ਖਜ਼ਾਨਾ ਹਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ, ਸੱਚੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ, ਜਿੰਨਾ ਕੋਲ ਹੈ ਖਜ਼ਾਨਾ ਹਰੇ ਨਾਮ ਦਾ, ਵੱਡੇ ਭਾਗ ਸਾਧੂਆਂ ਦੇ,
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੁਨੀਆਂ ਦੇ ਕੰਮ ਧੰਦੇ ਵਿਹਾਰ ਛੱਡ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬਹਿ ਚ ਦੋ ਜਹਾਨ ਵਾਲੀ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, गज वज के फतेह बुलाओ। वाहे गुरु जी का खालसा, वाहे गुरु जी की फतेह। गुरु रूप गुरु खालसा साह संग जी, अज आपां सारियां संगतां रल मिल के ब्रह्म ज्ञानी राजा जोगी सेवा दे पुंज संत बाबा किशन सिंह जी महाराज, उन्हां दी सलाना बरसी मना रहे हैं। महापुरशां दा संसार ते आउण दा परोपकार, संसार ते आउण दा मकसद है परोपकार कारण संतां धारी दे, परोपकार वास्ते संसार ते आउंदे ने। ये चार चीजां परोपकारी दसियां ने, तरवर सरवर संत जन, चौथा बादल मेह, पर उपकारन कारण संतां धारी दे। ये चार चीजां पर उपकारी मनियां ने। बिरश भी पर उपकारी है, सरोवर भी पर उपकारी है, ते बदल भी पर उपकारी, महापुरश भी परोपकारी हुंदे ने। संसार ते आ के परोपकार करदे ने। जन्म मरण दोहूं मैं नाही, जन पर उपकारी आए। जिवें समुंदर विचों बदल बनदा, मैदानी इलाकों विच आ के बारिश पाउंदा, पहाड़ी इलाकों च ओ बारिश दा पानी फिर दरियावां नदियां राहीं समुंदर विच जाके मिलदा है। इसे तरह महापुरश परमेश्वर विचों दा हुक्म लैके आउंदे ने। साध पठाए आप हर, हम तुम ते नाहीं दूर, नानक भ्रम पै मिट गए, रमन राम भरपूर। ओ काल पुरख परमेश्वर हुक्म करके भेजदा महापुरशां नूं ड्यूटी ला के, जिहड़ा हुक्म करदा वजा के फिर परमेश्वर भी जा के भेद हो जांदे ने। शरीर धार के आउंदे ने संसार ते। जे आपां अज तों पिछे ध्यान मार के देखिए कि बहुत अवतार गुरु संत भगत ऋषि मुनि शरीर पा के संसार ते आए ने। शरीर करके कुछ दीवी नहीं रहा है, क्योंकि उहदी मर्यादा बनाई हुई है। जो संसार ते पैदा होया है शरीर करके, राजे रैयत सिकदार कोई ना रहसियो, हाट पटन बाजार हुक्मी ढैसियो। चक्रवर्ती राजे महाराजे, राणा राव ना को रह रंग न तुंग फकीर, वारी आपो अपनी कोई न बंधे तीर। बड़े बड़े रैबर संत भगत ऋषि मुनि औलिए गुरु अवतार आए ने शरीर करके संसार ते, पर सदीवी काल कोई नहीं रहा, क्योंकि उहदी मर्यादा बनाई है। ये तीन देवते अभिमानी जिन्हां नूं संसार दी कार चलाउण वास्ते परमेश्वर ने लाया, एका माई जुगत व्याई, तीन चेले परवान, एक संसारी एक भंडारी एक लाए दीवान एक संसारी ब्रह्मा एक भंडारी विष्णु एक लाए दीवान जिन्हों लाए करन दी बाण ए शिवजी भगवान ए तिन्ने संसार नूं बनाउंदे ने रोजी दिंदे ने ते लाए कर दिंदे पर साडा पिता कलगियां वाला पातशाह उपदेश करदा है काल पाए ब्रह्मा बपतरा काल पाए शिवजू अवतरा काल पाए कर विष्णु प्रकाशा सकल काल का किया तमाशा। देखो जिहड़े तिन्ने ने संसार दे काल दा कारण ने संसार दा काल इन्हां दे दीन है पर ए किन्हां दे दीन है जिहड़ा महाकालन का काल काल दा कारण महाकाल जिमें आपां जाप साहिब दा रोज पाठ करदे ना नमो सूरज सूरजे नमो चंद्र चंद्रे सूरजा दा सूरज कौन है जिहड़ा सूरज नूं प्रकाश देण वाला महाप्रकाश है जिहदी सत्ता नाल सूरज प्रकाश कर रहा है जद महापरने दा टाइम आउंदा है ना परमेश्वर इन्हां जोहां दोहां विचों जोत कढ़दा है पहलां अपना प्रकाश सूरज विचों ते चंद्रमे च दोहां च प्रकाश कढ लैंदा है। इस तों बाद फिर सारी जिहड़ी प्रकिरति है सुंगड़नी शुरू हो जांदी है। जिहड़ा सूरजां नूं प्रकाश देण वाला महाप्रकाश है ना ओ सूरजां दा सूरज नमो सूरज सूरजे नमो चंद्र चंद्रे महाराज कहिंदे मेरी उहनूं भी नमस्कार है जिहड़ा सूरजां दा भी सूरज जिहड़ा काल दा कारण महाकाल है ना ये उहदे दीने भी उहदे हुक्म विच ने क्योंकि भी समय अनुसार नियुक्त हुंदे ने स्वभाव जदों ये काल का कारण ने जड़े ये भी काल के अधीन है आपां किहदे विचारे हां आपां तां काल का खाजा ही है ना एक दिन काल ने मूंह च पा ही लेना ओ गुरु कलगीधर पातशाह एक सवैये विच वड्डिया वड्डिया की गिनती करके हाथी दी पैड विच सारिया पैड़ा आ जांदी ने सारे जानवरां दी जद वड्डियां दी गिनती करी तां छोटे विच आप ही आ जांदे ने। कलगीधर पातशाह ने इक सवैये विच वड्डिया वड्डिया दी गिनती करके आपां नूं समझाया संबोधन कीता है कि काल तो ना कोई अज तक बचिया ना अगे बचना है इउं महाराज करदे ने सोईए विच
वड्डे वड्डे दुनिया ते होए ओ वी खाले काल बली वड्डे वड्डे दुनिया ते होए ओ वी खाले काल बली ने
काले काल करी ने
ਨਾਲ ਬਲੀ ਨੇ ਕਾਲ ਬਲੀ ਸੰਗਤੇ ਉਹੀ ਕਾਲੇ ਕਾਲ ਬਲੀ ਨੇ
ਮਹਾਰਾਜ ਨੇ ਇਹ ਸਵਈਆਂ ਵਿੱਚ ਵੱਡੀਆਂ ਵੱਡਿਆਂ ਦੀ ਗਿਣਤੀ ਕਰਕੇ ਆਪਾਂ ਨੂੰ ਸਮਝਾਇਆ ਕਿ ਜੋ ਸੰਸਾਰ ਤੇ ਸਰੀਰ ਪਾ ਕੇ ਆਇਆ ਸਦੀਵੀ ਕਾਲ ਨਹੀਂ ਰਿਹਾ ਕੋਈ, ਪਰ ਆਉਣਾ ਸੰਸਾਰ ਤੇ ਉਹਨਾਂ ਦਾ ਸਫਲ ਹੈ ਜਿਹੜੇ ਮਨੁੱਖਾ ਜਨ ਨੂੰ ਪਾ ਕੇ ਗੁਰੂ ਦਾ ਉਪਦੇਸ਼ ਧਾਰ ਕੇ ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲਦੇ ਹਨ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੈ। ਆਉਂਦੇ ਆਮ ਲੋਕ ਵੀ ਨੇ, ਅਮੀਰ ਲੋਕ, ਰਾਜੇ ਮਹਾਰਾਜੇ, ਸੇਠ ਸ਼ਾਹੂਕਾਰ, ਪਰ ਮਹਾਂਪੁਰਸ਼ਾਂ ਦਾ ਸੰਸਾਰ ਤੇ ਆਉਣਾ ਸਾਡੇ ਭਲੇ ਵਾਸਤੇ ਹੋਇਆ ਕਰਦਾ ਹੈ। क्योंकि काल पुरख परमेश्वर उन्होंने ड्यूटी ला के मात लोक से भेजद कि जिहड़े जीव बाणी नूं नाम नूं परमेश्वर नूं भुल चुके ने उन्होंने आके सीधे मार्ग से गुरु के उपदेश नाल जोड़दे ने क्योंकि जोड़नहार ओ संत नानक पादर पदर ओ महापुरश आके गुरु नाल बाणी नाल नाम नाल आपां नूं जोड़दे ने। संत बाबा ईश्वर सिंह जी महाराज अते संत बाबा किशन सिंह जी महाराज दुनिया च कोई उन्हां नूं भुलिया नहीं है। जिन्ना चिर संसार हैगा ध्रुव तारे वांग उन्हां दा नाम दुनिया ते चमकदा रहेगा क्योंकि गुरु महाराज इस गल की सहती भरते ने नाम रहे हो साधु रहे हो गुरु गोबिंद कहो नानक के जगत में किन जप्यो गुरमंत। परमात्मा ने रहना है परमात्मा दे नाम ने रहना है जा फिर जिन्हां ने नाम जप्या सदा संसार ते उन्हां दा नाम रहना है। संत बाबा ईश्वर सिंह जी महाराज पटियाले पढ़ते सी मिंद्रा कॉलेज विच। संत बाबा किशन सिंह जी महाराज पटियाले दे राजे दी फौज विच नौकरी करदे सी। संत बाबा किशन सिंह जी महाराज फौज विच इक जथा सी जिहड़े रोज कीर्तन करदे सी फौजी सिंह आसा दीवार दा कीर्तन शाम नूं भी कीर्तन करया करदे सी ढोलकी चिमटे नाल। जे को कहिंदा प्रेमी साडे घरे कीर्तन करिओ आसा दी वार दा उहदे घरे भी कर आउंदे सी। इत्थे पटियाले पढ़दिआं फिर इन्हां दी संगत होई मिलाप होया। 15 दिनां मगरों रेरू साहिब दर्शन करन जांदे हुंदे सी बाबा किशन सिंह जी महाराज होर फौजी सिंह रेरू साहिब जिहड़े ऐतवार कीर्तन नहीं होया। संत बाबा ईश्वर सिंह जी महाराज पुछदे ने की गल अज ऐतकी ऐतवार कीर्तन नहीं होया। संत बाबा किशन सिंह जी महाराज कहिंदे असीं रेरू साहिब दर्शन करन गए सी महापुरशां दे। संत महाराज कहिंदे रेरू साहिब कित्थे को है कहिंदे दराहे कोल है। बाबा अतर सिंह जी महाराज जिन्हां उत्ते किरपा कीती बाबा करम सिंह महाराज होती मरदान वाले ने जिन्हां दा 108 सेवक ब्रह्म ग्यानी सिख होया बाबा करम सिंह महाराज होती मरदान वाले ने 108 सेवक ब्रह्म ग्यानी होया जिन्हां विचों बाबा अतर सिंह जी महाराज रेरू साहिब वाले इन्हां ने मंग के सेवा लई सी महापुरशां ने। बाबा करम सिंह महाराज कहिंदे फौजिया तेरा की फुरना है कहिंदे महाराज दरिया दा कंडा होवे गुरु घर दी सेवा ते सिमरन करन दा फुरना है। देख लो अपना फुरना की है भी गुआंढी तो वड्डी कोठी बननी चाहीदी है जिहड़ी नाल दी जमीन है सानू मिल जाए यही है ना। ये तो लोग छड़ के जा रहे ने आपा फुरने कर रहे इन्हां चीजां दे जा नहीं रहे लोग छड़ के आपा फुरने बना रहे आपा भी छड़ के चले जांगे। उच्चे मंदिर साल रसोई एक घड़ी फुन रहण ना होई जिन्हां नूं आपा देख देख के माण करदे आ ना। महाराज कहिंदे जादे दे विचों चेतनता निकलदी है जेड़ा भी आउंदा बस यही कहिंदा हुण की करदे हो तैयारी करो जो कुछ हो गया ठीक है हुण। कोई नहीं कहिंदा भी एक दिन होर रख लो घरे फिर की हो चलिया क्योंकि सतगुरु महाराज कहिंदे ने फिर इस तरह होण लग जांदा काढो काढो होई। इत्थे बाबा अतर सिंह महाराज ਆਪਣੇ ਹੱਥ ਨਾਲ ਹਲ ਚਲਾ ਕੇ 12 ਵਿਘੇ ਰੋਜ਼ ਵਾਹੁੰਦੇ ਗੁਰੂ ਕੇ ਲੰਗਰ ਵਾਸਤੇ ਤੇ ਸੇਵਾ ਤੇ ਸਿਮਰਨ ਕਰਦੇ ਨਾਲ ਕਰਾਉਂਦੇ ਜਗਿਆਸੂਆਂ ਤੋਂ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਰੇਰੂ ਸਾਹਿਬ ਜਾਂਦੇ ਹੁੰਦੇ ਹਾਂ ਐਤਵਾਰ 15 ਦਿਨਾਂ ਮਗਰੋਂ, ਕਹਿੰਦੇ ਐਤਕੀ ਫਿਰ ਸਾਨੂੰ ਵੀ ਲੈ ਕੇ ਚੱਲਿਓ ਨਾਲ। ਐਤਵਾਰ ਨੂੰ ਸ਼ਨੀਵਾਰ ਨੂੰ ਜਾਂਦੇ ਸੀ ਪਟਿਆਲੇ ਤੋਂ ਗੱਡੀ ਚੜ੍ਹ ਕੇ ਜਾ ਕੇ ਦਰਾਹੇ ਉਤਰਦੇ ਸੀ, ਇੱਥੋਂ ਫਿਰ ਤੁਰ ਕੇ ਜਾਂਦੇ ਹੁੰਦੇ ਸੀ ਰੇਰੂ ਸਾਹਿਬ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ ਨਾਲ ਚਲੇ ਗਏ। ਫਿਰ ਜਦੋਂ ਦਰਸ਼ਨ ਕੀਤੇ ਨਾ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਜਿੱਥੇ ਅਸੀਂ ਆਉਣਾ ਸੀ ਆ ਗਏ। ਦੇਖੋ ਜਦੋਂ ਜਵਾਰੀ ਦੀ ਨਿਗਾਹ ਵਿੱਚ ਲਾਲ ਪੈਂਦਾ ਨਾ, ਜਵਾਰੀ ਦੀ ਨਿਗਾਹ ਚ ਜਵਾਰੀ ਹੋਣਾ ਚਾਹੀਦਾ ਹੈ। ਜੇ ਕੋਈ ਕੱਚ ਖਰੀਦਣ ਵਾਲਾ ਉਹ ਕਦਰ ਨਹੀਂ ਕਰ ਸਕਦਾ ਹੀਰੇ ਦੀ, ਹੀਰੇ ਦੀ ਕਦਰ ਕਿਸੇ ਜਵਾਰੀ ਨੂੰ ਪਤਾ ਹੋ ਸਕਦਾ। ਜਦ ਜਵਾਰੀ ਦੀ ਨਿਗਾਹ ਚ ਆਏਗਾ ਲਾਲ, ਉਸੇ ਵੇਲੇ ਦੱਸ ਦੇਗਾ ਇਹ ਕਿੰਨੀ ਕੀਮਤ ਦਾ ਹੈ। ਜਵਾਰੀ ਸੀ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਤੇ ਲਾਲ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਕਹਿੰਦੇ ਅਸੀਂ ਜਿੱਥੇ ਆਉਣਾ ਸੀ ਆ ਗਏ, ਜਿਨ੍ਹਾਂ ਦੀ ਭਾਲ ਕਰਦੇ ਸੀ ਅੱਜ ਮਿਲ ਗਏ ਸਾਨੂੰ। ਸੋ ਦਰਸ਼ਨ ਕੀਤੇ, ਮਨ ਕਰਕੇ ਉਹਨਾਂ ਦੇ ਹੋ ਗਏ, ਸੰਗਤ ਮੁੜਾ ਹੀ ਰੇਰੂ ਸਾਹਿਬ, ਰੇਰੂ ਸਾਹਿਬ ਤੋਂ ਪਟਿਆਲੇ। ਪਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਹੀਂ ਆਏ, 10ਵੀਂ ਚ ਪੜ੍ਹਦੇ ਸੀ ਉਦੋਂ। ਜਦੋਂ ਉਹਨਾਂ ਦੇ ਭੂਆ ਦੇ ਪੁੱਤਰ ਸੀ ਭਰਾ ਦਲੀਪ ਸਿੰਘ ਗਾਰਡੀਅਨ, ਜਿਨ੍ਹਾਂ ਕੋਲ ਰਹਿੰਦੇ ਸੀ ਬਾਬਾ ਈਸ਼ਰ ਸਿੰਘ ਜੀ, ਮਹਾਂਪੁਰਸ਼ਾਂ ਨੂੰ ਪੁੱਛਦੇ ਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ ਕਿ ਤੁਹਾਡੇ ਨਾਲ ਗੁਲਾਬ ਗਏ ਸੀ ਰੇਰੂ ਸਾਹਿਬ, ਪਹਿਲਾ ਨਾਂ ਗੁਲਾਬ ਸਿੰਘ ਸੀ, ਉਹ ਨਹੀਂ ਆਏ। ਕਹਿੰਦੇ ਉਹ ਮਹਾਂਪੁਰਸ਼ਾਂ ਕੋਲ ਰਹਿ ਗਏ ਰੇਰੂ ਸਾਹਿਬ। ਕਹਿੰਦੇ ਉਹਨਾਂ ਦੀ 10ਵੀਂ ਦੀ ਪੜ੍ਹਾਈ ਖਰਾਬ ਹੁੰਦੀ ਹੈ, ਪੇਪਰਾਂ ਦੇ ਦਿਨ ਚੱਲਦੇ ਸੀ। ਗਏ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹਨਾਂ ਦੇ ਪੇਪਰ ਨੇ 10ਵੀਂ ਕਲਾਸ ਦੇ। ਬਹੁਤ ਆਖਿਆ ਬਾਬਾ ਈਸ਼ਰ ਸਿੰਘ ਮਹਾਰਾਜ, ਕਹਿੰਦੇ ਮਹਾਰਾਜ ਚਲੇ ਤਾਂ ਜਾਂਦੇ ਹਾਂ ਤੁਹਾਡਾ ਵਚਨ ਮੰਨ ਕੇ, ਸਰੀਰ ਕਰਕੇ ਜਾਵਾਂਗੇ, ਮਨ ਕਰਕੇ ਤੁਹਾਡੇ ਚਰਨਾਂ ਚ ਰਹਾਂਗੇ। ਪੇਪਰ ਦਿਆਏ ਫੇਰ ਆ ਗਏ, ਇਹਨਾਂ ਨੂੰ ਆਪਣੀ ਸੇਵਾ ਚ ਰੱਖ ਲਿਆ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ। ਰੇਸ਼ਮ ਦੇ ਬਸਤਰ ਲਾ ਕੇ ਖੱਦਰ ਦੀ ਕੁੜਤੀ ਗਲ ਚ ਪਾਤੀ, ਖੱਦਰ ਦੀ ਚਾਦਰ ਦੇ ਦਿੱਤੀ ਉੱਤੇ, ਜਿਹੜੇ ਬਾਟੇ ਦੇ ਬੂਟ ਪਾਉਂਦੇ ਸੀ ਧੌੜੀ ਦਾ ਜੋੜਾ ਪਾਤਾ ਮਹਾਰਾਜ ਦੇ ਚਰਨਾਂ ਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਫਕੀਰੀ ਕਿਸੇ ਲਿਬਾਸ ਦਾ ਨਾਂ ਨਹੀਂ ਹੈ, ਫਕੀਰੀ ਕਰਨੀ ਦਾ ਨਾਂ ਹੈ। ਕਿਉਂਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਮਹਾਂਪੁਰਸ਼ ਅੰਦਰੋਂ ਤਾਂ ਰੇਸ਼ਮ ਵਾਂਗੂਰ ਚਮਕਦੇ ਨੇ, ਬਾਹਰੋਂ ਗੋਦੜੀ ਪਾ ਕੇ ਰੱਖਦੇ ਨੇ। ਜਿਨ ਪਟ ਅੰਦਰ, ਪਟ ਰੇਸ਼ਮ ਨੂੰ ਕਹਿੰਦੇ ਨੇ, ਅੰਦਰ ਤਾਂ ਉਹਨਾਂ ਦਾ ਰੇਸ਼ਮ ਵਾਂਗ ਚਮਕਦਾ ਹੁੰਦਾ ਹੈ ਤੇ ਬਾਹਰੋਂ ਗੋਦੜੀ ਪਾ ਕੇ ਰੱਖਦੇ ਨੇ। ਹੱਥ ਵਿੱਚ ਗੜਵਾ ਫੜਾ ਦਿੱਤਾ, ਮੋਢੇ ਤੇ ਆਸਣ, 2-3 ਘੰਟੇ ਆਰਾਮ ਕਰਦੇ ਸੀ ਬਾਬਾ ਅਤਰ ਸਿੰਘ ਮਹਾਰਾਜ। ਸੰਤ ਮਹਾਰਾਜ ਉਹ ਵੀ ਉਹਨਾਂ ਨੂੰ ਪੱਖੀ ਚੱਲਦੇ ਰਹਿੰਦੇ ਸੀ, ਉਦੋਂ ਪੱਖੇ ਨਹੀਂ ਸੀ ਹੁੰਦੀ ਬਿਜਲੀ ਦੇ। ਭਾਈ ਗੁਰਦਾਸ ਜੀ ਤੋਂ ਪੁੱਛੋ ਡੈਫੀਨੇਸ਼ਨ, ਸੇਵਕ ਦੀ ਡੈਫੀਨੇਸ਼ਨ ਕੀ ਹੈ? ਕਹਿੰਦੇ ਜਿਹੜਾ ਮੁਰਦਾ ਹੁੰਦਾ ਉਹਨੂੰ ਕਬਰ ਚ ਪਾ ਦਿੰਦੇ ਨੇ, ਉੱਤੇ ਮਿੱਟੀ ਪਾ ਦਿੰਦੇ ਨੇ ਮੁਰਦੇ ਦੇ। ਉਹ ਨਹੀਂ ਕਹਿੰਦਾ ਮੇਰੇ ਤੇ ਮਿੱਟੀ ਕਿਉਂ ਪਾਉਂਦੇ ਹੋ, ਕੋਈ ਰੇਸ਼ਮ ਪਾ ਦੇਵੇ ਮੁਰਦੇ ਤੇ ਖੁਸ਼ ਨਹੀਂ ਹੁੰਦਾ, ਖੱਦਰ ਪਾ ਦੇਵੇ ਨਾਰਾਜ਼ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਚਿਰ ਸੇਵਕ ਗੁਰੂ ਦੇ ਹੁਕਮ ਵਿੱਚ ਮਰਦਾ ਨਹੀਂ ਨਾ, ਆਪਣੀ ਮੱਤ ਨਹੀਂ ਮਾਰਦਾ, ਸੇਵਕ ਉਹਦਾ ਗੁਰੂ ਦਾ ਰੂਪ ਨਹੀਂ ਹੋ ਸਕਦਾ। ਜਦ ਮੁਰਦਾ ਮਿੱਟੀ ਵਿੱਚ ਪੈ ਜਾਂਦਾ ਨਾ, ਮਿੱਟੀ ਉਹਨੂੰ ਆਪਣਾ ਰੂਪ ਬਣਾ ਲੈਂਦੀ ਹੈ ਮੁਰਦੇ ਨੂੰ। ਇੱਕ ਦਿਨ ਮੁਰਦਾ ਮਿੱਟੀ ਦਾ ਰੂਪ ਹੀ ਹੋ ਜਾਂਦਾ। ਜਦ ਸੇਵਕ ਗੁਰੂ ਦੇ ਗੋਰ ਰੂਪੀ ਹੁਕਮ ਦੇ ਵੀ ਸਮਾ ਜਾਏਗਾ, ਭਾਵ ਕਿ ਗੁਰੂ ਦੇ ਹੁਕਮ ਨੂੰ 100% ਮੰਨਣ ਲੱਗ ਜਾਏਗਾ ਨਾ, ਉਹ ਸੇਵਕ ਗੁਰੂ ਦਾ ਰੂਪ ਬਣ ਜਾਏਗਾ। ਆਪਣੇ ਮਨ ਚ ਖਿਆਲ ਮਾਰੋ ਤਾਂ ਭਲਾ, ਆਪਾਂ ਮੰਨਦੇ ਹੁਕਮ? ਨਹੀਂ ਨਹੀਂ, ਚਲਾਕੀ ਹੋਰ ਹੈ। ਕਹਿਣ ਦਿਲ ਜਿਨੋ ਦਿਲੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ। ਆਪਣੀ ਤਾਂ ਰਹਿਤ ਅਵਰ ਕਸ਼ਾਵਰ ਕਮਾਵਤ, ਜਿਹੜੀ ਆਪਣੀ ਬਾਤ ਹੈ ਆਪਾਂ ਬੌਲੇ ਤਾਂ ਇਸ਼ਨਾਨ ਨਹੀਂ ਕਰਦੇ ਅੰਮ੍ਰਿਤਧਾਰੀ ਸਵੇਰੇ ਉੱਠ ਕੇ। ਆਪਾਂ ਨੂੰ ਪਤਾ ਹੋਣਾ ਜਿਹੜੇ ਜਿਹੜੇ ਨਹੀਂ ਕਰਦੇ, ਹੁਕਮ ਹੈ ਨਾ ਗੁਰੂ ਦਾ, ਫਿਰ ਨਿਤਨੇਮ ਸਿਮਰਨ ਕਰਨ ਦਾ ਗੁਰੂ ਦਾ ਹੁਕਮ ਹੈ। ਜਿੰਨਾ ਚਿਰ ਸੇਵਕ ਗੁਰੂ ਦਾ ਹੁਕਮ ਨਹੀਂ ਮੰਨਦਾ, ਗੁਰੂ ਦੇ ਹੁਕਮ ਵਿੱਚ ਭੇਦ ਨਹੀਂ ਹੋ ਸਕਦਾ ਹੈ। ਜਦੋਂ ਤੋਂ ਸੇਵਾ ਵਿੱਚ ਆ ਕੇ ਫਿਰ ਮਨ ਦੀ ਮੱਤ ਛੱਡ ਦਿੱਤੀ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਤਾਂ ਜਾ ਕੇ ਪ੍ਰਾਪਤੀ ਹੁੰਦੀ ਹੈ। ਇਸ ਕਰਕੇ 3 ਸਾਲ ਮਹਾਰਾਜ ਸੇਵਾ ਕਰਦੇ ਰਹੇ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ। ਜਦੋਂ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੂਜੇ 15 ਦਿਨਾਂ ਮਗਰੋਂ ਦਰਸ਼ਨ ਕਰਨ ਵਾਸਤੇ ਆਏ, ਕਹਿੰਦੇ ਫੌਜੀਆ ਤੇਰੀ ਕਿੰਨੀ ਨੌਕਰੀ ਰਹਿ ਗਈ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹੈ। ਇਸ਼ਾਰਾ ਕੀਤਾ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਿਟਾਇਰਮੈਂਟ ਲੈ ਕੇ, ਉਹ ਵੀ ਸੇਵਾ ਚ ਆ ਗਏ। ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਅਰਦਲੀ ਸੀ, ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਘੋੜੀ ਦੀ ਸੇਵਾ ਕਰਦੇ ਸੀ ਬਾਬਾ ਅਤਰ ਸਿੰਘ ਮਹਾਰਾਜ ਦੀ। ਰਾੜਾ ਸਾਹਿਬ ਮਹਾਰਾਜ ਬਚਨ ਸੁਣਾਉਂਦੇ ਹੁੰਦੇ ਸੀ ਆਪ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਬਹੁਤ ਬੀਤ ਰਾਗ ਮਹਾਂਪੁਰਸ਼ ਹੋਏ ਨੇ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਆਪ ਕਦੇ ਕਦੇ ਆਪਣੀ ਮੌਜ ਵਿੱਚ ਬਚਨ ਸੁਣਾਉਣ ਲੱਗ ਜਾਂਦੇ। ਕਹਿੰਦੇ ਇੱਕ ਦਿਨ ਵੱਡੇ ਸੰਤ ਤੇ ਅਸੀਂ ਦੋਵੇਂ ਬਹਿ ਕੇ ਗੱਲਾਂ ਕਰਨ ਲੱਗ ਗਏ ਆਪਸ ਵਿੱਚ, ਬਾਬਾ ਈਸ਼ਵਰ ਸਿੰਘ ਜੀ ਤੇ ਬਾਬਾ ਕਿਸ਼ਨ ਸਿੰਘ ਜੀ। ਕਹਿੰਦੇ ਉਧਰੋਂ ਮਹਾਂਪੁਰਸ਼ ਆ ਗਏ ਬਾਬਾ ਅਤਰ ਸਿੰਘ ਮਹਾਰਾਜ। ਕਹਿੰਦੇ ਗੱਲਾਂ ਵੀ ਕੋਈ ਦੁਨਿਆਵੀ ਨਹੀਂ ਸੀ ਕਰ ਰਹੇ, ਪਰਮਾਰਥ ਦੀਆਂ ਕਰਦੇ ਸੀ ਬੈਠੇ। ਸਾਨੂੰ ਆ ਕੇ ਕਹਿੰਦੇ ਜੇ ਗੱਲਾਂ ਕਰਨੀਆਂ ਆਪਣੇ ਘਰਾਂ ਨੂੰ ਚਲੇ ਜਾਓ, ਇੱਥੇ ਸੇਵਾ ਤੇ ਸਿਮਰਨ ਤੋਂ ਬਿਨਾਂ ਹੋਰ ਨਹੀਂ ਗੱਲ ਕਰਨੀ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਹਿੰਦੇ ਜਿੰਨਾ ਚਿਰ ਹੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਸਰੀਰ ਹੈ ਨਾ, ਅਸੀਂ ਦੋਵਾਂ ਨੇ ਬਹਿ ਕੇ ਗੱਲਾਂ ਨਹੀਂ ਕਦੇ ਕੀਤੀਆਂ। ਇਹਨੂੰ ਕਹਿੰਦੇ ਨੇ ਹੁਕਮ ਮੰਨਣਾ। ਆਪਾਂ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਆਪਾਂ ਉਹ ਵੀ ਕੰਮ ਕਰੀ ਜਾਂਦਾ ਜਿਹੜੇ ਦੁਨਿਆਵੀ ਲੋਕ ਵੀ ਨਹੀਂ ਕਰਦੇ। ਹੁਕਮ ਗੁਰੂ ਦਾ ਮੰਨਣਾ ਹੈ। ਜਦ ਗੁਰੂ ਦੇ ਹੁਕਮ ਵਿੱਚ ਭੇਦ ਹੋ ਜਾਏਗਾ, ਗੁਰੂ ਨੂੰ ਆਪਣਾ ਰੂਪ ਬਣਾ ਲੇਗਾ। ਫਿਰ ਕਹਿੰਦੇ ਅਸੀਂ ਸਾਰੀ ਜ਼ਿੰਦਗੀ ਦੋਵਾਂ ਨੇ ਬੈਠ ਕੇ ਫਿਰ ਗੱਲਾਂ ਨਹੀਂ ਕੀਤੀਆਂ ਜਿੰਨਾ ਚਿਰ ਸੇਵਾ ਚ ਰਹੇ ਹਾਂ, ਜਾਂ ਸੇਵਾ ਤੇ ਸਿਮਰਨ। ਜਦੋਂ ਫਿਰ ਬਾਬਾ ਅਤਰ ਸਿੰਘ ਮਹਾਰਾਜ ਸਰੀਰ ਛੱਡ ਕੇ ਸੱਚਖੰਡ ਚਲੇ ਗਏ, ਫਿਰ ਸੰਤ ਮਹਾਰਾਜ ਵੱਡੇ ਅੰਦਰ ਬੈਠੇ ਰਹਿੰਦੇ। ਸਰੀਰ ਤਾਂ ਪਹਿਲਾਂ ਹੀ ਕਮਜ਼ੋਰ ਸੀ ਬਹੁਤ, ਹੋਰ ਵਿਛੋੜੇ ਦੇ ਦੁੱਖ ਕਰਕੇ ਫਿਰ ਬਿਰਹੋਂ ਭਿਅੰਗਮ ਮਨ ਬਸੈ ਮੰਤ ਨਾ ਮਾਨੈ ਕੋਏ, ਰਾਮ ਬਜੋਗੀ ਨਾ ਜੀਐ ਜੀਐ ਤਾਂ ਬੌਰਾ ਹੋਏ। ਉਹ ਹਾਲਤ ਹੋ ਗਈ ਜਿਵੇਂ ਇੱਕ ਮਾਂ ਦਾ ਇਕਲੌਤਾ ਪੁੱਤਰ ਹੋਵੇ, ਜਵਾਨ ਕਿਤੇ ਬਿਨਾਂ ਦੱਸਿਆਂ ਚਲਿਆ ਜਾਏ, ਰਾਜੇ ਦਾ ਰਾਜ ਖੁੱਸ ਜਾਏ, ਮਣੀ ਵਾਲੇ ਸੱਪ ਦੀ ਮਣੀ ਗੁਆਚ ਜਾਏ, ਜਿਵੇਂ ਉਹ ਤੜਫਦਾ ਹੈ, ਮਣੀ ਦਾ ਵਿਛੋੜਾ ਰਾਜੇ ਦਾ ਰਾਜ ਚਲਿਆ ਜਾਏ ਉਹ ਦੁਖੀ ਹੁੰਦਾ ਹੈ, ਜਾਂ ਉਸ ਮਾਂ ਨੂੰ ਦੁੱਖ ਹੁੰਦਾ ਜਿਹਦਾ ਇੱਕੋ ਪੁੱਤਰ ਹੋਵੇ ਬਿਨਾਂ ਦੱਸਿਆ ਕਿਤੇ ਚਲਿਆ ਜਾਏ। ਜਿਸ ਪਿਆਰੇ ਸੋ ਨੇਹੋ ਤੇ ਸੱਗੇ ਮਰ ਚੱਲੀ ਹੈ, ਇਹ ਹਾਲਤ ਹੋ ਗਈ।
ਨਾ ਜੀਵੇ ਕੋਈ ਰਾਮ ਦਾ ਬਿਜੋਗੀ, ਨਾ ਜੀਵੇ ਕੋਈ ਰਾਮ ਦਾ ਬਿਜੋਗੀ,
ਚਲੇ ਗਏ ਸਖਤ ਖੰਡ। ਦੋਵੇਂ ਮਹਾਂਪੁਰਸ਼ ਅੰਦਰ ਬੈਠੇ ਰਹਿੰਦੇ ਨੇ, ਖਾਂਦੇ ਪੀਂਦੇ ਨੀ ਕੁਝ। ਪਹਿਲਾਂ ਬਰਾਗਮਈ ਦਸ਼ਾ ਸੀ, ਹੋਰ ਵਿਛੋੜੇ ਦਾ ਦੁੱਖ ਵਧ ਗਿਆ, ਸਰੀਰ ਕਮਜ਼ੋਰ ਹੋ ਗਿਆ, ਸਜਲ ਨੇਤਰ ਰਹਿੰਦੇ ਨੇ। ਭਾਈ ਨੰਦ ਲਾਲ ਨੇ ਬਰਾਗੀ ਪੁਰਸ਼ਾਂ ਦੀਆਂ ਨੌ ਨਿਸ਼ਾਨੀਆਂ ਦੱਸੀਆਂ ਨੇ। ਆਸ਼ਕਾਰਾ ਨੌ ਨਿਸ਼ਾਨੀ ਹੈ ਪਿਸਰ, ਜਿਹੜੇ ਰੱਬ ਦੇ ਮਿਲਦੇ ਆਸ਼ਕ ਹੁੰਦੇ ਨੇ ਨਾ ਬੈਰਾਗੀ ਪੁਰਸ਼, ਉਹਨਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਨੇ। ਰੰਗ ਜਰਦੋ, ਆਹ ਸ਼ਰਦੋ, ਚਸ਼ਮ ਤਰ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਠੰਡੇ ਹੋ ਕੇ ਆਉਂਦੇ ਰਹਿਣੇ ਤੇ ਨੇਤਰਾਂ ਵਿੱਚ ਬਰਾਗ ਦਾ ਜਲ ਰਹਿਣਾ, ਅੱਠੇ ਪੈਰ ਸਜਲ ਨੇਤਰ ਰਹਿਣੇ। ਰੰਗ ਜਰਦੋ, ਆਹ ਸ਼ਰਦੋ, ਚਸ਼ਮ ਤਰ, ਕੰਮ ਖੁਰਦਨੋ, ਕੰਮ ਗੁਸਤਨੋ, ਖਾਬਸ਼ ਹਰਾਮ। ਨੀਂਦ ਘੱਟ ਜਾਣੀ, ਖੁਰਾਕ ਘੱਟ ਜਾਣੀ, ਦੁਨੀਆਂ ਦੇ ਸੁੱਖ ਭੁੱਲ ਜਾਣੇ, ਇੰਤਜ਼ਾਰੀ, ਬੇਕਰਾਰੀ, ਦਸਤ ਸਰ। ਉਹ ਪਰਮਾਤਮਾ ਦੇ ਮਿਲਣ ਦੀ ਇੰਤਜ਼ਾਰੀ ਵਿੱਚ ਬੈਠੇ ਰਹਿਣਾ, ਕਦੋਂ ਸਮਾਂ ਆਏਗਾ ਜਿਹੜੇ ਪਰਮਾਤਮਾ ਤੋਂ ਵਿਛੜਿਆ ਉਹਦੇ ਵਿੱਚ ਭੇਦ ਹੋ ਜਾਣਗੇ। ਬੇਕਰਾਰੀ, ਦੁਨੀਆਂ ਦੀ ਕੋਈ ਚੀਜ਼ ਚੰਗੀ ਨਾ ਲੱਗਣੀ, ਮੱਥੇ ਤੇ ਹੱਥ ਧਰ ਕੇ ਬੈਠੇ ਰਹਿਣਾ, ਇਹ ਨੌ ਨਿਸ਼ਾਨੀਆਂ ਰੱਬ ਦੇ ਬਰਾਗੀ ਪੁਰਸ਼ਾਂ ਦੀਆਂ। ਇਹ ਸਾਰੀਆਂ ਨਿਸ਼ਾਨੀਆਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਘਟਦੀਆਂ ਸੀ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਕਹਿੰਦੇ, ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ, ਤੁਹਾਡਾ ਪਹਿਲੇ ਸਰੀਰ ਕਮਜ਼ੋਰ ਹੈ, ਖਾਂਦੇ ਪੀਂਦੇ ਨੀ ਕੁਝ, ਨਾ ਕਿਸੇ ਨਾਲ ਬੋਲਦੇ ਹੋ, ਨੇਤਰਾਂ ਚੋਂ ਬਰਾਗ ਦਾ ਜਲ ਵਗਦਾ ਰਹਿੰਦਾ ਹੈ। ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਸਾਨੂੰ ਕਹਿੰਦੇ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ, ਸਾਨੂੰ ਦੁਨੀਆਂ ਦੀ ਕੋਈ ਚੀਜ਼ ਚੰਗੀ ਨਹੀਂ ਲੱਗਦੀ ਹੈ, ਸਾਡਾ ਹੁਣ ਸੰਸਾਰ ਤੇ ਰਹਿਣ ਨੂੰ ਚਿੱਤ ਨਹੀਂ ਕਰਦਾ, ਕਹਿੰਦੇ ਫਿਰ ਏਰੂ ਸਾਹਿਬ ਤੋਂ ਪੈਦਲ ਤੁਰ ਪਏ। ਕੋਈ ਵਸਤੂ ਕੋਲ ਨਹੀਂ ਸੀ ਮਹਾਰਾਜ ਦੇ ਕੋਲ, ਆਪਾਂ ਤਾਂ ਸਾਹਮਣੇ ਕਰ ਰੱਖੇ ਨਾ ਵੀ ਅੱਗੇ ਕੀ ਬਣੇਗਾ ਸਾਡੇ ਨਾਲ। ਉਹ ਕਹਿੰਦੇ ਕੋਲ ਇੱਕ ਧੇਲਾ ਨਹੀਂ ਸੀ ਦੋਹਾਂ ਮਹਾਂਪੁਰਸ਼ਾਂ ਦੇ, ਇੱਕ ਧੇਲਾ ਵੀ। ਉੱਥੋਂ ਨੰਗੇ ਪੈਰੀ ਤੁਰ ਪਏ ਆਨੰਦਪੁਰ ਸਾਹਿਬ ਨੂੰ, ਆਪਣੇ ਪ੍ਰੀਤਮ ਨੂੰ ਲੱਭਣ ਵਾਸਤੇ ਤੀਰਥਾਂ ਤੇ ਗੁਰੂ ਸਥਾਨਾਂ ਤੇ, ਵੀ ਚਲੋ ਗੁਰੂ ਕੇ ਸਥਾਨਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤ ਆ ਜਾਏਗੀ। ਆਨੰਦਪੁਰ ਸਾਹਿਬ ਤੋਂ ਗੱਡੀ ਚੜ ਕੇ ਫਿਰ ਗਏ ਸ੍ਰੀ ਅੰਮ੍ਰਿਤਸਰ ਸਾਹਿਬ। ਇੱਥੇ ਪਰਿਕਰਮਾ ਵਿੱਚ ਬੈਠੇ ਨੇ ਪਾਟੇ ਵਸਤਰ ਬਾਬਾ ਈਸ਼ਰ ਸਿੰਘ ਜੀ ਤੇ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਕਹਿੰਦੇ ਉਹ ਹਰਿਮੰਦਰ ਸਾਹਿਬ ਵੱਲ ਮੂੰਹ ਕੀਤਾ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇਤਰ ਬੰਦ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਪਰਾਂ ਬੈਠੇ ਸੀ ਥੋੜੇ ਜਿਹੇ, ਰੌਣੀ ਵਾਲੇ ਮਹਾਂਪੁਰਸ਼ ਅੱਗੇ ਬਾਬਾ ਬਿਸ਼ਨ ਸਿੰਘ। ਉਹਨਾਂ ਨੇ ਦੇਖਿਆ ਇਹ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੈਠੇ ਨੇ ਤੇ ਬਾਬਾ ਕਿਸ਼ਨ ਸਿੰਘ ਕੋਲ ਖੜ ਕੇ ਹਾਲਤ ਦੇਖੀ, ਪਾਟੇ ਕੱਪੜੇ ਹੱਥ ਕਰਕੇ ਕਹਿੰਦੇ ਮਰ ਗਈਆਂ ਜਿਨ੍ਹਾਂ ਦੀਆਂ ਮਾਵਾਂ, ਉਹਨਾਂ ਦੇ ਟੁਕੜੇ ਖੋਹ ਲਏ ਕਾਵਾਂ। ਕਹਿੰਦੇ ਜਦੋਂ ਕਿਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਰਦਲੀ ਹੁੰਦੇ ਸੀ ਬਾਬਾ ਅਤਰ ਸਿੰਘ ਮਹਾਰਾਜ ਦੇ, ਹਰ ਵੇਲੇ ਸਿਮਰਨ ਚ ਸੇਵਾ ਚ ਗੁਜ਼ਰਦਾ ਸੀ। ਅੱਜ ਜਿਹੜਾ ਜੀਵਨ ਦਾ ਆਸਰਾ ਸੀ ਸੱਚਖੰਡ ਨੂੰ ਚਲਿਆ ਗਿਆ, ਅੱਜ ਬਾਣੀ ਤੇ ਨਾਮ ਨੂੰ ਆਸਰਾ ਬਣਾਇਆ ਆਪਣੇ ਮਨ ਦਾ। ਬਾਬਾ ਕਿਸ਼ਨ ਸਿੰਘ ਮਹਾਰਾਜ ਕਹਿੰਦੇ ਸੰਗਤ ਨੂੰ, ਕਹਿੰਦੇ ਤੁਸੀਂ ਹੀਰੇ ਦੇਖੇ ਨੇ, ਹੰਸ ਦੇਖੇ ਨੇ? ਹੰਸ ਕਹਿੰਦੇ ਨਹੀਂ। ਕਹਿੰਦੇ ਆ ਦੋ ਬੈਠੇ ਨੇ ਪਰਮ ਹੰਸ, ਜੇ ਤੁਸੀਂ ਗੁਰੂ ਰਾਮਦਾਸ ਦੀ ਖੁਸ਼ੀ ਲੈਣੀ ਹੈ ਤਾਂ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਲੈ ਲਓ। ਫਿਰ ਉਹਨਾਂ ਨੇ ਸੰਗਤ ਨੂੰ ਕਹਿ ਕੇ ਵਸਤਰ ਸਵਾ ਦਿੱਤੇ। ਖੈਰ ਕਹਿਣ ਲੱਗੇ ਤੁਸੀਂ ਉੱਥੇ ਨਿਦਾਮਪੁਰ ਆ ਜਾਇਓ, ਤੁਹਾਨੂੰ ਕੁਟੀਆ ਬਣਾ ਦਾਂਗੇ ਨਹਿਰ ਦੇ ਕੰਢੇ ਦੇ, ਤੁਸੀਂ ਭਜਨ ਪਾਠ ਕਰਿਓ, ਪ੍ਰਸ਼ਾਦੇ ਦਾ ਪ੍ਰਬੰਧ ਕਰ ਦਾਂਗੇ। ਜਦੋਂ ਆਏ ਤਾਂ ਭੁੱਲ ਗਏ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ। ਇੱਥੋਂ ਚੱਲ ਕੇ ਪਟਿਆਲੇ ਸਟੇਸ਼ਨ ਤੇ ਗਿਆਨ ਸਿੰਘ ਰਾੜਾ ਮਿਲ ਗਿਆ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਕਲਾਸ ਫੈਲੋ ਸੀ ਗਿਆਨ ਸਿੰਘ, ਪਛਾਣ ਲਿਆ। ਉਹਨੇ ਕਹਿਣ ਲੱਗੇ ਵੱਡੇ ਮਹਾਂਪੁਰਸ਼ਾਂ ਨੂੰ ਵੀ, ਹੁਣ ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਜਿੱਥੇ ਅਕਾਲ ਪੁਰਖ ਰੱਖੇਗਾ ਉੱਥੇ ਰਹਾਂਗੇ। ਬਹੁਤ ਅਮੀਰ ਵਿਰਸਾ ਸੀ ਮਹਾਰਾਜ ਵੱਡਿਆਂ ਦਾ। ਉਹ ਜਰਗ ਸਾਹਿਬ ਅਜੇ ਵੀ ਉਹ ਗਾਗਰ ਪਈ ਹੈ ਗੈਂਡੇ ਦੀ, ਜਿਹੜੀ ਮੋਹਰਾਂ ਦੀ ਭਰੀ ਹੁੰਦੀ ਸੀ ਉਹਨਾਂ ਦੇ ਘਰੇ। ਏਡੇ ਅਮੀਰ ਸੀ ਉਹ, ਲੰਬੜਦਾਰ ਸੀ ਉਹਨਾਂ ਦੇ ਬਜ਼ੁਰਗ ਬਾਬਾ ਰਾਮ ਸਿੰਘ ਜੀ। ਉਹ ਫਿਰ ਕਹਿੰਦੇ ਤੁਸੀਂ ਢੱਕੀ ਚ ਆ ਜਾਓ, ਉੱਥੇ ਨਾਲੇ ਜੰਗਲ ਹੈ, ਨਹਿਰ ਦਾ ਕਿਨਾਰਾ, ਪ੍ਰਸ਼ਾਦੇ ਦਾ ਪ੍ਰਬੰਧ ਅਸੀਂ ਕਰਦਿਆ ਕਰਾਂਗੇ। ਫਿਰ ਗਿਆਨ ਸਿੰਘ ਰਾੜਾ ਲੈ ਗਿਆ ਢੱਕੀ ਚ, ਜਿੱਥੇ ਦਿਨੇ ਲੋਕਾਂ ਨੂੰ ਲੁੱਟ ਲੈਂਦੇ ਸੀ, ਰਾਹੀਆਂ ਨੂੰ ਡਾਕੂ ਲੁਟੇਰੇ, ਸਾਰਾ ਦਿਨ ਢੱਕੀ ਵਿੱਚ ਤਪ ਕਰਦੇ, ਸ਼ਾਮ ਨੂੰ ਗਿਆਨ ਸਿੰਘ ਰਾੜੇ ਦੇ ਘਰੇ ਚਲੇ ਜਾਂਦੇ। ਪਹਿਲਾਂ ਦੀ ਗੱਲ ਹੈ, ਅੱਠ ਪੈਰਾਂ ਮਗਰੋਂ ਪ੍ਰਸ਼ਾਦ ਛਕਦੇ ਸੀ। ਹੌਲੀ ਹੌਲੀ ਜਗਿਆਸੂਆਂ ਨੂੰ ਪਤਾ ਲੱਗ ਗਿਆ, ਜਿਹੜੇ ਸ਼ੌਂਕ ਰੱਖਦੇ ਸੀ ਰੱਬ ਦੇ ਮਿਲਣ ਦਾ, ਸਾਧਨਾ ਕਰਨ ਦਾ, ਉਹ ਵੀ ਕੁਝ ਇਕੱਠੇ ਸਿੰਘ ਹੋ ਗਏ ਮਹਾਰਾਜ ਦੇ ਕੋਲ ਕਈ। ਪਹਿਲਾਂ ਕਹਿੰਦੇ 15-20 ਸਿੰਘ ਹੁੰਦੇ ਸੀ ਸਾਧਨਾ ਕਰਨ ਵੇਲੇ, ਸੇਵਾ ਸਾਧਨਾ ਕਰਨ ਵੇਲੇ ਥੋੜੇ ਰਹਿੰਦੇ ਹੁੰਦੇ ਨੇ। ਜਦੋਂ ਫਿਰ ਇਹੋ ਜਿਹਾ ਪਦਾਰਥਾਂ ਦਾ ਸਮਾਂ ਆਉਂਦਾ ਫਿਰ ਬਹੁਤ ਇਕੱਠੇ ਹੋ ਜਾਂਦੇ ਨੇ, ਸ਼ੌਂਕ ਵਾਲੇ ਘੱਟ ਹੁੰਦੇ। ਉਹ ਫਿਰ ਸਾਰਾ ਦਿਨ 2-3 ਘੰਟੇ ਆਰਾਮ ਕਰਕੇ ਸਿਮਰਨ ਹੁੰਦਾ ਰਹਿੰਦਾ ਸੀ। 64 ਮੂਲ ਮੰਤਰ ਦੀਆਂ ਮਾਲਾ ਲਾਉਂਦੇ ਸੀ ਰੋਜ਼, 64 ਮਾਲਾ ਮੂਲ ਮੰਤਰ ਦੀਆਂ, ਜਾਂ ਫਿਰ 2.5 ਮਾਲਾ ਪੱਕੀਆਂ ਗੁਰਮੰਤਰ ਦੀਆਂ, ਜਾਂ 12 ਸੁਖਮਨੀ ਸਾਹਿਬ ਦੇ ਪਾਠ, ਜਾਂ 101 ਜਪਜੀ ਸਾਹਿਬ ਦਾ ਪਾਠ। ਇਹ ਉਹਨਾਂ ਸਿੰਘਾਂ ਦਾ ਨਿਤਨੇਮ ਹੁੰਦਾ ਸੀ ਰੋਜ਼। ਫਿਰ ਛੱਪੜ ਬਣਾ ਲਏ ਟੱਕੀ ਦੇ ਵਿੱਚ, ਉੱਥੇ ਰਹਿਣ ਲੱਗ ਗਏ। ਇੱਕ ਛੱਪੜ ਵਿੱਚ ਦੋਵੇਂ ਮਹਾਂਪੁਰਸ਼ ਰਹਿੰਦੇ, ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਹੋਰ ਛੱਪੜਾਂ ਵਿੱਚ ਨਾਲ ਦੇ ਸਿੰਘ ਰਹਿੰਦੇ ਸੀ, ਜਿੱਥੇ ਡਾਕੂ ਲੁਟੇਰੇ ਲੁੱਟਦੇ ਸੀ ਨਾ, ਜਦ ਉੱਥੇ ਮਹਾਂਪੁਰਸ਼ਾਂ ਨੇ ਚਰਨ ਪਾਏ ਤਾਂ ਉਹ ਧਰਤੀ, ਡਾਕੂ ਲੁਟੇਰਿਆਂ ਵਾਲੀ ਧਰਤੀ ਵਿੱਚੋਂ ਨਾਮ ਦੀਆਂ ਧੁਨੀਆਂ, ਬਾਣੀ ਦੀਆਂ ਗੂੰਜਾਂ ਸੁਣਨ ਲੱਗ ਗਈਆਂ। ਇਹ ਪੂਰਨ ਪੁਰਸ਼ਾਂ ਦੀ ਨਿਸ਼ਾਨੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਚ ਫਰਮਾਇਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਤਾਂ ਸਮਰੱਥ ਹੈ, ਗੁਰੂ ਦੇ ਬੈਠਿਆਂ ਤਾਂ ਧਰਤੀ ਨੇ ਤੀਰਥ ਬਣਨਾ ਹੈ, ਕੋਈ ਹੋਰ ਵੀ ਹੈ ਐਸਾ ਜਿਹਦੇ ਬੈਠਿਆਂ ਨਾਲ ਧਰਤੀ ਦੀ ਕਾਇਆ ਕਲਪ ਹੋ ਜਾਏ? ਤਾਂ ਮਹਾਰਾਜ ਕਹਿੰਦੇ ਹਾਂ, ਇੱਕ ਹੋਰ ਵੀ ਹੈ। ਸੋ ਥਾਨ ਸੁਹੰਦਾ ਜੀ ਜਿੱਥੇ ਬੈਠਣ ਸੰਤ ਪਿਆਰੇ, ਥਾਨ ਸੁਹੰਦਾ ਜੀ ਜਿੱਥੇ ਬੈਠਣ ਸੰਤ ਪਿਆਰੇ, ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਮਹਾਰਾਜ ਕਹਿੰਦੇ ਜਿੱਥੇ ਰੱਬ ਦੇ ਪਿਆਰੇ ਬੈਠ ਜਾਣਗੇ, ਉਹ ਧਰਤੀ ਸੋਭਨੀਕ ਸੁਹਾਵਣੀ ਹੋ ਜਾਏਗੀ, ਕਲਿਆਣਕਾਰੀ ਬਣ ਜਾਏਗੀ ਜੀਵਾਂ ਦੀ। ਪਰ ਅੱਗੇ ਕੰਡੀਸ਼ਨ ਵੀ ਰੱਖੀ ਹੈ, ਹਰੇਕ ਦੇ ਬੈਠਣ ਨਾਲ ਧਰਤੀ ਪਵਿੱਤਰ ਨਹੀਂ ਹੋਣੀ। ਉਹ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ। ਮਹਾਰਾਜ ਕਹਿੰਦੇ ਕਿਉਂ ਪਵਿੱਤਰ ਹੋ ਜਾਂਦੀ ਹੈ ਉਹ ਧਰਤੀ? ਪਵਿੱਤਰ ਹੈ ਨਾਮ ਸਿਮਰਨ, ਉਹ ਬੈਠ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਸਾਧਨਾ ਕਰਦੇ ਨੇ, ਸਿਮਰਨ ਕਰਕੇ ਉਹ ਧਰਤੀ ਪਵਿੱਤਰ ਹੋ ਜਾਂਦੀ। ਜਿਹੜੀ ਗੱਲ ਸਾਹਮਣੇ ਹੋਵੇ ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ ਹੈ। ਜਿਹੜੀ ਗੱਲ ਸਾਹਮਣੇ ਹੋਵੇ ਨਾ, ਉਹਨੂੰ ਪ੍ਰਮਾਣ ਨਹੀਂ ਦੇਈਦਾ ਹੁੰਦਾ। ਜਿੱਥੇ ਆਪਾਂ ਬੈਠੇ ਹਾਂ, ਇਲਾਕੇ ਦੇ ਲੋਕ ਜਿਹੜੇ ਗੁਰਮੁਖ ਪਿਆਰੇ ਬੈਠੇ ਨੇ, ਬਾਹਰ ਜਾ ਕੇ ਪੁੱਛ ਲਿਓ, ਇੱਥੇ ਵੀ ਲੋਕ ਰਾਹ ਰੋਕ ਲੈਂਦੇ ਹੁੰਦੇ ਸੀ, ਦੁਪਹਿਰੇ ਨੱਤੀਆਂ ਲਾ ਲੈਂਦੇ ਸੀ ਲੋਕਾਂ ਦੀਆਂ ਘੇਰ ਕੇ ਇੱਥੇ। ਜਦੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਇੱਥੇ ਮੁਬਾਰਕ ਚਰਨ ਪਾਏ ਨੇ, ਕਲਰ ਉੱਡਦਾ ਤਾਂ ਅਸੀਂ ਵੀ ਦੇਖਿਆ ਇੱਥੇ।
दो तीन कमरे होंदे सी रेही पखड़िया पखड़े दे कंडे कीड़िया दे पौन बचाले खुई जी होंदी सी। अज इत्थे दिन रात बाणी दियां धुनां सुनदी ने ना खंड पाठां दे लड़ियां सवेरे शाम कथा कीर्तन सेवा कुंभ लाया महापुरशां ने जिन्ना मर्जी को लाह लै सकदा ना लैणा तां अपनी मर्जी है तां क्योंकि वह धरती ठाठ तीर्थां तो पवित्र हो जाती अठसठ तीर्थ जै साध पग धरै तै बैकुंठ जय नाम उचरै। आप तो बैकुंठां नूं चले जाते हैं पर दुनिया के लोगों वास्ते बैकुंठ धरती ते बना के जाते हैं। आ बैकुंठ ही है बैकुंठ च होर की हुंदा है हर वेले मन शांत आनंदमई अवस्था च रहिंदा है बैकुंठां च। इत्थे देखो जदों तो आपां मार दे चरणां च आए हां ओ मन दी काल कल्पना जिवें दीवा जगाया ते नेरा उड़ जांदा है इस तरह उड़ गया। सोना विच करखन शक्ति हुंदी है जिथे बैठ के रब की बंदगी करदे ने ओ धरती। संत महाराज दसदे हुंदे कहिंदे जिथे टाइफाइड का मरीज रह जावे जिहड़े कमरे च उत्थे एक महीने दे जरा सी रह जांदे ने जिथे टाइफाइड का मरीज एक हफ्ता रह जावे एक महीने वास्ते जरा सी। जिथे टीवी का मरीज रह जावे उत्थे एक साल वास्ते जरा सी रह जांदे टीवी दे आउण वाले नूं एक साल तक उहनूं टीवी हो सकदी है उत्थों। जिथे कोई ब्रह्म ज्ञानी महापुरश बैठ के नाम की साधना करे बंदगी करे उत्थे एक सदी वास्ते एक सदी शांति दे जरा सी रहिंदे पवित्रता दे पवित्रता ते शांति दे जरा सीन आने वाले नूं एक सदी तक उत्थों पवित्रता ते शांति मिलती रहिंदी है। जिहड़ी गल सामने है उहनूं प्रमाण देण दा लोड़ नहीं। देखो उन्होंने सारी जिंदगी अगराही नहीं कीती ना उन्होंने मंगया ना कितों उन्होंने अपील कीती है ना उत्थे लिखिया होया भी गुरु के लंगर वास्ते तन मन धन करके सेवा करो ना कदे उन्होंने अखबारां च कढ़ाया ना कदे मंगण गए ने हुण तक भी नहीं मंगदे। वैसे तां कहिंदे जिहड़ा साधु है दाता हुंदा मंगता नहीं हुंदा है। गुरु ग्रंथ साहिब महाराज कहिंदे ने संतन बिन अवर ना दाता बीआ। साधु दाता देंदा हुंदा है मंगदा नहीं हुंदा हथ करके उन्होंने मंगया नहीं है सारी जिंदगी नहीं मंगया पर वो नाम दे दीन सारे पदार्थ ने प्रभ कै सिमरन रिद्ध सिद्ध नौ निध। जिथे नाम आ गया जिथे राजा आ जावे ना उथे वजीर तां आप ही तुरे फिरदे हुंदे ने। जिथे सिमरन आ गया दुनिया दी माया तां दासी है ना भगतां की माया दासी भगतां की कार कमावे चरनी लागे ता महल पावे। वो ता नाम दी दासी है माया क्योंकि माया कहिंदी मेरा जिहड़ा उधार है वो बंदगी करने वाले महापुरशां दे चरणां विच जाके हुंदा साधु कै ठांडी दरबार सरन तेरी मोको निस्तार। माया कहिंदी मेरा भला उत्थे जाके हुंदा जिथे रब दे प्यारे बंदगी करने वाले मैनूं पर पुकार ते ला दिंदे ने। जिहड़े मनमुख बंदे मैनूं गौ कर पकड़ी आई नहीं हाथ प्रीत करी चाली नहीं साथ जिहड़े मैनूं भज भज के फड़दे ने उहनां दे मैं हथ नहीं आउंदी। ਇਹ ਦਾਸੀ ਹੈ ਰੱਬ ਦੇ ਪਿਆਰਿਆਂ ਦੀ ਸੇਵਾ ਕਰ ਸੇਵਾ ਵਿੱਚ ਲੱਗ ਕੇ ਉਹਦਾ ਭਲਾ ਹੋ ਜਾਂਦਾ। ਸੋ ਫਿਰ ਦਿਨ ਰਾਤ ਲੰਗਰ ਰਾੜਾ ਸਾਹਿਬ ਇਹ ਸਾਰੀ ਦੇਣ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਹੈ। ਇਹ ਲੰਗਰ ਚਲਾਉਣੇ ਸਥਾਨ ਬਣਾਉਣੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਾਂ ਕੀਰਤਨ ਜਾਂ ਫਿਰ ਬੰਦਗੀ ਸਾਧਕ ਪੁਰਸ਼ਾਂ ਤੋਂ ਕਰਾਉਂਦੇ ਸੀ। ਸੋ ਪਰ ਕਦੇ ਕਦੇ ਇਹ ਵੀ ਕਹਿੰਦੇ ਹੁੰਦੇ ਸੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਤਪੱਸਿਆ ਕਰਦੇ ਰਹੇ ਹਾਂ ਹੱਠ ਤਪ ਕੀਤਾ ਬਹੁਤ ਸਾਰੇ ਡਿਫੈਕਟ ਬੈਠ ਗਏ ਸਾਡੇ ਸਰੀਰ ਚ ਪਰ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਸੇਵਾ ਤੇ ਸਿਮਰਨ ਕੀਤਾ, ਉਹਨਾਂ ਨੇ ਆਪਣਾ ਕਾਰਜ ਵੀ ਰਾਸ ਕਰ ਲਿਆ ਤੇ ਸਰੀਰ ਵੀ ਠੀਕ ਰੱਖ ਲਿਆ। ਕਿਉਂਕਿ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣਾ ਹੈ, ਉਹ ਜਾਣਦੇ ਸੀ ਉਸ ਅਵਸਥਾ ਨੂੰ ਵੀ ਪਾ ਲਿਆ, ਪਰ ਸੇਵਾ ਤੇ ਸਿਮਰਨ ਕਰਕੇ। ਜਿਹੜਾ ਗੁਰੂ ਨਾਨਕ ਦੇ ਘਰ ਦਾ ਮਿਸ਼ਨ ਹੈ ਨਾ, ਉਹ ਦੋ ਸਾਧਨ ਨੇ, ਸੇਵਾ ਤੇ ਸਿਮਰਨ। ਸਰੀਰ ਕਰਕੇ ਸੇਵਾ ਤੇ ਮਨ ਕਰਕੇ ਸਿਮਰਨ। ਸਰੀਰ ਮਨ ਨੂੰ ਸ਼ੁੱਧ, ਸੇਵਾ ਜਿਹੜੀ ਹੈ ਮਨ ਨੂੰ ਸ਼ੁੱਧ ਕਰਦੀ ਹੈ ਤੇ ਸਿਮਰਨ ਮਨ ਨੂੰ ਇਕਾਗਰ ਕਰ ਦਿੰਦਾ। ਦੋਵਾਂ ਮਹਾਂਪੁਰਸ਼ਾਂ ਨੇ, ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਸੇਵਾ ਕਰਾਈ ਹੈ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਮ ਜਪਿਆ ਤੇ ਜਪਾਇਆ। ਦੋ ਸਾਧਨ ਨੇ ਗੁਰੂ ਘਰ ਦੇ। ਸੇਵਾ ਜਿਹੜੀ ਹੈ ਉਹ ਤਪੱਸਿਆ ਦੀ ਥਾਂ ਤੇ, ਜਿਹੜਾ ਸਿਮਰਨ ਹੈ ਉਹ ਸਾਧਨਾ ਦੀ ਥਾਂ ਤੇ। ਇਹ ਆਪਾਂ ਨੂੰ ਸੇਵਾ ਤੇ ਸਿਮਰਨ ਕਰਨ ਦਾ ਹੁਕਮ ਹੈ, ਸਰੀਰ ਕਰਕੇ ਸੇਵਾ ਔਰ ਮਨ ਕਰਕੇ ਸਿਮਰਨ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਨੇ, ਵਈ ਸੇਵਾ ਕਰਕੇ ਮਾਲ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਮਾਲ ਪਾਈਦਾ।
ਸਰੀਰ ਕਰਕੇ ਸੇਵਾ ਤੇ ਮਨ ਕਰਕੇ ਸਿਮਰਨ, ਦੋ ਸਾਧਨ ਗੁਰੂ ਘਰ ਦੇ। ਤਪੱਸਿਆ ਕਰਨੀ ਔਖੀ ਹੈ, ਜਿਹੜੀ ਸੇਵਾ ਉਹ ਮਹਾਂ ਤਪੱਸਿਆ ਦੀ ਥਾਂ ਤੇ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਘਰ ਦੀ ਸੇਵਾ ਜਿਹੜੀ ਤਪੱਸਿਆ ਦੀ ਥਾਂ ਤੇ ਸਿਮਰਨ ਹੈ ਸਾਧਨਾ ਦੀ ਥਾਂ ਤੇ। ਸਰੀਰ ਕਰਕੇ ਸੇਵਾ ਕਰੇ, ਮਨ ਕਰਕੇ ਸਿਮਰਨ, ਸਾਧਨਾ ਤੇ ਤਪੱਸਿਆ ਇੱਕ ਸਮੇਂ ਦੇ ਵਿੱਚ ਦੋਵੇਂ ਇਕੱਠੀਆਂ ਹੋ ਜਾਂਦੀਆਂ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਾਂ ਨਾਮ ਜਪਾਉਂਦੇ ਰਹੇ, ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਨਾ। ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਸੇਵਾ ਕਰਾਉਂਦੇ ਰਹੇ, ਕਦੇ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਮਾਇਆ ਨਹੀਂ ਮੰਗੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ। ਕਿੱਡਾ ਵੱਡਾ ਸਥਾਨ ਹੈ, ਮਾਇਆ ਲੰਗਰ ਵਾਸਤੇ ਚਾਹੀਦੇ ਕਦੇ ਨਹੀਂ ਮੰਗੀ, ਨਾ ਕਦੇ ਦਿੱਤੀ ਸੀ ਉਹਨਾਂ ਨੇ। ਇੱਕ ਦਿਨ ਜਦੋਂ ਅਖੀਰਲੀ ਵਾਰੀ ਇੰਗਲੈਂਡ ਜਾਣਾ ਸੀ 1975 ਚ, ਜਦੋਂ ਜਾਂਦੇ ਸੀ ਇੰਗਲੈਂਡ ਤਾਂ ਮਹਾਂਪੁਰਸ਼ ਮਿਲਣ ਵਾਸਤੇ ਜਾਂਦੇ ਸੀ ਭੋਰੇ ਚ, ਤਾਂ ਹੱਸਦੇ ਆਉਂਦੇ ਹੁੰਦੇ ਬਾਹਰ। 1975 ਜਦੋਂ ਜਾਣਾ ਸੀ ਮਹਾਰਾਜ ਨੇ, ਜਦੋਂ ਮਿਲੇ ਆਪਸ ਵਿੱਚ ਬਾਬਾ ਕਿਸ਼ਨ ਸਿੰਘ ਮਹਾਰਾਜ, ਕਹਿੰਦੇ ਤੁਸੀਂ ਕਈ ਵਾਰੀ ਜਾਇਓ, ਵਲਾਇਤ ਕਹਿੰਦੇ ਹੁੰਦੇ ਸੀ, ਹੁਣ ਤੁਹਾਡਾ ਸਰੀਰ ਬਿਰਧ ਹੋ ਗਿਆ ਨਾ ਜਾਓ। ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਐਤਕੀ ਜਾਵਾਂਗੇ, ਫਿਰ ਨਹੀਂ ਜਾਂਦੇ। ਰਮਜ ਮਾਰੀ, ਫਕੀਰਾਂ ਦੀ ਰਮਜ ਫਕੀਰ ਸਮਝ ਸਕਦਾ, ਦੁਨਿਆਵੀ ਲੋਕ ਨਹੀਂ ਸਮਝਦੇ ਹੁੰਦੇ, ਬਾਅਦ ਵਿੱਚ ਪਛਤਾਵਾ ਤਾਂ ਕਰਦੇ ਹੁੰਦੇ ਨੇ, ਉਦੋਂ ਨਹੀਂ ਸਮਝ ਆਉਂਦੀ ਹੁੰਦੀ। ਫਿਰ ਕਹਿੰਦੇ ਆ ਕੁਛ ਮਾਇਆ, ਇਹ ਲੰਗਰ ਚਲਾ ਕੇ ਸਫਲੀ ਕਰ ਦਿਓ। ਖੀਰਲੀ ਵਾਰੀ ਜਦੋਂ ਜਾਣ ਲੱਗੇ ਇੰਗਲੈਂਡ, ਉਹਨਾਂ ਨੂੰ ਸੰਭਾਲ ਦਿੱਤੇ, ਉਹਨਾਂ ਨੂੰ ਪਤਾ ਸੀ ਵੀ ਹੁਣ ਇਹਨਾਂ ਨੇ ਸਾਂਭਣੀ ਹੈ। ਜਦੋਂ ਭੋਰੇ ਚੋਂ ਨਿਕਲੇ ਪੌੜੀਆਂ ਤਾਂ ਉਤਰ ਰਹੇ ਸੀ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਤੇ ਉਦਨ ਉਹਨਾਂ ਦੇ ਨੇਤਰਾਂ ਚੋਂ ਬਰਾਗ ਦਾ ਜਲ ਵਗ ਰਿਹਾ ਸੀ। ਸੰਗਤ ਨੇ ਉਦਨ ਹੀ ਅਨੁਭਵ ਕਰ ਲਿਆ ਸੀ ਕਿ ਅੱਗੇ ਤਾਂ ਹੱਸਦੇ ਆਉਂਦੇ ਹੁੰਦੇ ਸੀ ਭੋਰੇ ਚੋਂ, ਪਰ ਅੱਜ ਮਹਾਰਾਜ ਦੇ ਨੇਤਰਾਂ ਚ ਬਰਾਗ ਦਾ ਜਲ ਹੈ, ਕੋਈ ਕਾਰਨ। ਖੈਰ ਮਹਾਰਾਜ ਜਦੋਂ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਇੰਗਲੈਂਡ ਵਿੱਚ, ਫਿਰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਉਹ ਜੋ ਵੱਡਿਆਂ ਦੀ ਚਲਾਈ ਹੋਈ ਮਰਿਆਦਾ ਸੀ, ਕਥਾ ਕੀਰਤਨ ਤੇ ਗੁਰੂ ਕਾ ਲੰਗਰ, ਨਾਮ ਜਪਣਾ ਤੇ ਜਪਾਉਣਾ, ਇਹ ਮਾਜਰੀ ਪਿੰਡ ਭਾਈ ਹਰਨੇਕ ਸਿੰਘ ਦੇ ਘਰ ਆਏ ਸੀ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੂੰ ਇੱਥੇ ਆਏ ਨੂੰ ਅਜੇ ਥੋੜਾ ਜਿਹਾ ਸਮਾਂ ਹੋਇਆ ਸੀ, ਡੇਢ ਕੁ ਸਾਲ ਹੋਇਆ ਸੀ, ਦੋ ਕੁ ਸਾਲ। ਸੰਤ ਮਹਾਰਾਜ ਬਸਤਰ ਮਾਇਆ ਭੇਟਾ ਲੈ ਕੇ ਜਾ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਤੁਹਾਡਾ ਇੱਥੇ ਸਥਾਨ ਹੈ ਨੇੜੇ, ਇਹ ਨਹੀਂ ਆਖਿਆ ਸਾਡੇ ਸਥਾਨ ਤੇ ਚਰਨ ਪਾਉਣੇ ਜਾ ਕੇ। ਨਾਂ ਵੀ ਈਸ਼ਰਪੁਰਾ ਰੱਖਿਆ ਉਹਨਾਂ ਦੇ ਨਾਂ ਤੇ, ਵੱਡਿਆਂ ਦੇ ਨਾਂ ਤੇ ਈਸ਼ਰਪੁਰਾ, ਇਸ ਸਥਾਨ ਦਾ ਨਾਂ ਈਸ਼ਰਪੁਰ ਹੈ। ਹੁਣ ਇੱਥੇ ਸਿੱਧਸਰ ਵੀ ਕਹਿੰਦੇ ਨੇ, ਲਾਹੌਰਾਂ ਸਾਹਿਬ ਵੀ ਕਹਿੰਦੇ ਨੇ, ਜਿਵੇਂ ਰਾੜਾ ਸਾਹਿਬ ਦੇ ਨਾਂ ਕਰਮਸਾਰ ਹੈ ਅਸਲ ਪੂਰਾ ਨਾਂ, ਉਹ ਤਾਂ ਪਿੰਡ ਕਰਕੇ ਰਾੜਾ ਸਾਹਿਬ ਬਣਿਆ ਹੋਇਆ, ਇਸ ਸਥਾਨ ਦਾ ਨਾਂ ਵੀ ਤਾਂ ਈਸ਼ਰਪੁਰਾ ਹੈ, ਪਰ ਨਗਰ ਨੇੜੇ ਹੋਣ ਕਰਕੇ ਲਾਹੌਰਾਂ ਸਾਹਿਬ ਕਹਿੰਦੇ ਨੇ। ਕਈ ਸਿੱਧਸਰ ਵੀ ਕਹਿੰਦੇ ਨੇ, ਇਹ ਸਿੱਧ ਪਹਿਲਾਂ ਦਾ ਸਥਾਨ ਹੈ। ਸੰਤ ਮਹਾਰਾਜ ਕਹਿੰਦੇ, ਮਹਾਰਾਜ ਤੁਹਾਡਾ ਸਥਾਨ ਹੈ ਇੱਥੇ ਨੇੜੇ, ਕਿਰਪਾ ਕਰੋ ਚਰਨ ਪਾਓ, ਚੱਲ ਕੇ ਪਵਿੱਤਰ ਕਰੋ। ਭਾਵੇਂ ਪਹਿਲਾਂ ਵੀ ਚਰਨ ਪਾ ਕੇ ਬਚਨ ਕੀਤੇ ਸੀ ਬਾਬਾ ਕਿਸ਼ਨ ਸਿੰਘ ਮਹਾਰਾਜ ਨੇ, ਇਸ ਤਰ੍ਹਾਂ ਜਦੋਂ ਖੜੇ ਹੋਏ ਖੁੰਡੀ ਘੁਮਾ ਕੇ ਕਹਿੰਦੇ, ਜਗ੍ਹਾ ਤਾਂ ਬਹੁਤ ਵਧੀਆ ਹੈ, ਆਬਾਦ ਹੋਣ ਵਾਲੀ ਹੈ, ਰੰਮ ਚ ਮਾਰ ਦਿੱਤੀ ਵੀ ਆਬਾਦ ਹੋਣੀ ਆ। ਹੁਣ ਪਹਿਲਾਂ ਦਲੱਦੀ ਵਾਲੇ ਸੰਤਾਂ ਨੇ ਬਚਨ ਕੀਤੇ, ਬਾਬਾ ਈਸ਼ਰ ਸਿੰਘ ਮਹਾਰਾਜ ਨੇ ਵੀ ਬਚਨ ਕੀਤੇ ਸੀ, ਇੱਥੇ ਦੇਹ ਸਰਦਾਰ ਦੀ ਪੈਲੀ, ਉਹਨੂੰ ਪਤਾ ਰਹੋ ਵਿਚਾਰ। ਜਦੋਂ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸਥਾਨ ਹੈ ਚਰਨ ਪਾਓ, ਸੰਤ ਮਹਾਰਾਜ ਕਹਿੰਦੇ ਹਾਂ ਸਾਡਾ ਹੀ ਹੈ, ਇਹ ਵੀ ਬਚਨ ਕਰਤਾ। ਕਹਿੰਦੇ ਸਾਡੀ ਖੁਸ਼ੀ ਹੈ, ਲੰਗਰ ਚਲਾਓ ਤੇ ਕਥਾ ਕੀਰਤਨ ਕਰੋ। ਤੇ ਮਹਾਰਾਜ ਦਾ ਹੁਕਮ ਸੀ ਬਾਹਰ ਭਾਵੇਂ ਕਥਾ ਕੀਰਤਨ ਹੋਵੇ ਨਾ ਹੋਵੇ, ਅਸਥਾਨ ਤੇ ਦੋਵੇਂ ਟਾਈਮ ਕੀਰਤਨ ਤੇ ਕਥਾ ਹੋਣੀ ਚਾਹੀਦੀ, ਤੇ ਲੰਗਰ ਗੁਰੂ ਕਾ ਚਲਾਉਣ ਵਾਲੇ ਤਾਂ ਆਪ ਹੀ ਨੇ, ਉਹਨਾਂ ਦੀ ਚਲਾਈ ਮਰਿਆਦਾ ਉਸੇ ਤਰ੍ਹਾਂ, ਰਤੀ ਭਾਰ ਵੀ ਉਹਦੇ ਵਿੱਚ ਫਰਕ ਨਹੀਂ ਹੈ। ਲੰਗਰ ਵਧਿਆ ਹੋਣਾ ਪਰ ਘਟਿਆ ਨਹੀਂ ਹੈ, ਪਰ ਦੋਵੇਂ ਟਾਈਮ ਕਥਾ ਕੀਰਤਨ ਦਾ ਪ੍ਰਵਾਹ, ਬਾਣੀ ਦੇ ਪ੍ਰਵਾਹ, ਖੰਡ ਪਾਠਾਂ ਦੇ ਪ੍ਰਵਾਹ ਉਸੇ ਤਰ੍ਹਾਂ ਚੱਲਦੇ ਨੇ, ਉਹਨਾਂ ਦੀ ਕਿਰਪਾ ਸਦਕਾ। ਇਸ ਕਰਕੇ ਫਿਰ ਉਸੇ ਤਰ੍ਹਾਂ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਦੇਸਾਂ ਪ੍ਰਦੇਸਾਂ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਆਪਣੇ ਸੇਵਕਾਂ ਤੋਂ, ਗੁਰੂ ਕੇ ਲੰਗਰਾਂ ਦੇ ਦਰਸ਼ਨ ਕਰਦੇ ਰਹੇ, ਸੇਵਾ ਵੀ ਕੀਤੀ ਬਹੁਤ। ਮਹਾਂਪੁਰਸ਼ ਸ਼ਾਮ ਨੂੰ ਬਿਠਾ ਕੇ ਸੇਵਕਾਂ ਨਾਲ ਬਚਨ ਕਰਦੇ ਹੁੰਦੇ ਸੀ। ਸੰਤ ਪ੍ਰਤਾਪ ਸਿੰਘ ਜੀ ਉਹਨਾਂ ਦੀ ਸੇਵਾ ਵਿੱਚ, ਜਿਹੜੀ ਉਹਨਾਂ ਨੇ ਸੇਵਾ ਘਾਲਣਾ ਕੀਤੀ ਹੈ ਬਹੁਤ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਫਿਰ ਬਾਅਦ ਵਿੱਚ ਆ ਕੇ ਕਹਿੰਦੇ ਅਸੀਂ ਹੁਣ ਅਵਸਥਾ ਬਾਬੇ ਧਿਆਨੇ ਵਾਲੀ ਬਣਾਉਣੀ ਹੈ, ਕਹਿ ਕੇ ਬਣਾਈ ਸੀ ਮਹਾਰਾਜ ਨੇ। ਚੌਥੇ ਪਾਦ ਵਿੱਚ ਬ੍ਰਹਮ ਗਿਆਨ ਹੋ ਜਾਂਦਾ ਹੈ, ਬ੍ਰਹਮ ਗਿਆਨ ਤੋਂ ਅੱਗੇ ਕੋਈ ਗਿਆਨ ਨਹੀਂ, ਪਰ ਅੱਗੇ ਭੂਮਿਕਾ ਨੇ, ਜਿਵੇਂ ਪੰਜਵੀਂ ਛੇਵੀਂ ਤੇ ਸੱਤਵੀਂ ਭੂਮਿਕਾ। ਬਾਬਾ ਧਿਆਨਾ ਸੱਤਵੀਂ ਭੂਮਿਕਾ ਵਿੱਚ ਰਹਿੰਦੇ ਸੀ, ਜਿੱਥੇ ਸਰੀਰ ਦੀ ਸੁੱਧ ਭੁੱਲ ਜਾਂਦੀ ਹੈ, ਮਨ ਬਿਰਤੀ ਗਿਆਨ ਚ ਅਰੂੜ ਹੋ ਜਾਂਦੀ ਹੈ। ਜਿਵੇਂ ਸਾਲ ਵਿੱਚ ਸੱਪ ਖੁੱਡਾਂ ਵਿੱਚ ਸੁੰਗੜ ਕੇ ਪੈ ਜਾਂਦੇ ਨਾ, ਇਸ ਤਰ੍ਹਾਂ ਮਨ ਦੀ ਬਿਰਤੀ ਹੈ ਜਿਹੜੀ, ਮਨੋ ਖਿਆਲ ਗਿਆਨ ਵਿੱਚ ਖਤਮ ਹੋ ਜਾਂਦੇ, ਕੋਈ ਸੰਕਲਪ ਨਹੀਂ ਹੁੰਦਾ, ਉਹ ਸੇਵਕ ਦੇ ਹੱਥ ਵਿੱਚ ਕਿਰਿਆ ਹੁੰਦੀ ਹੈ। ਜੇ ਕਿਸੇ ਨੇ ਜਲ ਮੂੰਹ ਚ ਪਾ ਤਾ ਛਕ ਲਿਆ, ਪ੍ਰਸ਼ਾਦ ਛਕਾਤਾ ਤਾਂ ਛਕ ਲਿਆ, ਪਾਸਾ ਦੇ ਤਾ ਤਾਂ ਲੈ ਲਿਆ, ਨਹੀਂ ਤੇ ਪਾਸਾ ਵੀ ਨਹੀਂ ਲੈਣਾ, ਫੁਰਨਾ ਹੀ ਨਹੀਂ ਹੁੰਦਾ ਮਨ ਦੇ ਵਿੱਚ। ਬਾਬਾ ਧਿਆਨਾ 6 ਮਹੀਨੇ ਤੂੜੀ ਵਾਲੇ ਕਮਰੇ ਚ ਇੱਕ ਪਾਸੇ ਪੈ ਰਹੇ, 6 ਮਹੀਨੇ ਪਾਸਾ ਹੀ ਨਹੀਂ ਲਿਆ, ਪਾਸਾ ਗਲ ਗਿਆ। ਫਿਰ ਪਟਿਆਲੇ ਵਾਲੇ ਰਾਜੇ ਨੇ ਇਲਾਜ ਕਰਵਾਇਆ। ਇਹ ਫਿਰ ਵਸਤਾ ਕਹਿ ਕੇ ਕਹਿੰਦੇ ਉਸ ਸਮੇਂ ਚ ਕੋਈ ਸੇਵਾ ਨਹੀਂ ਕਰਦਾ ਹੁੰਦਾ। ਸੰਤ ਪ੍ਰਤਾਪ ਜੀ ਕਹਿੰਦੇ ਮੈਂ ਕਰਾਂਗਾ ਮਹਾਰਾਜ। ਕਹਿੰਦੇ ਅਰਦਾਸ ਕਰ ਫਿਰ ਦਰਬਾਰ ਸਾਹਿਬ ਵੱਲ ਮੂੰਹ ਕਰਕੇ। ਫਿਰ ਥੋੜੇ ਦਿਨਾਂ ਤੋਂ ਬਾਅਦ ਉਸ ਅਵਸਥਾ ਚਲੇ ਗਏ। 2 ਸਾਲ ਉਸ ਅਵਸਥਾ ਵਿੱਚ ਰਹੇ। ਫਿਰ ਜਿੱਦਣ ਸਰੀਰ ਛੱਡਣਾ ਸੀ, ਇਸ਼ਨਾਨ ਕੀਤਾ, ਥੋੜਾ ਜਿਹਾ ਜਲ ਪਾਨ ਕੀਤਾ, ਪੱਜ ਜਾ ਬਣਾ ਲਿਆ, ਸਰੀਰ ਨੂੰ ਇਸ ਤਰ੍ਹਾਂ ਛੱਡ ਕੇ ਚਲੇ ਗਏ ਜਿਵੇਂ ਸੱਪ ਕੰਜ ਨੂੰ ਛੱਡ ਕੇ ਚਲੇ ਜਾਂਦੇ। 1 ਜਨਵਰੀ ਵਾਲੇ ਦਿਨ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਭਾਵੇਂ ਬ੍ਰਹਮ ਗਿਆਨੀ ਬ੍ਰਹਮ ਵਿੱਚ ਭੇਦ ਹੀ ਹੁੰਦਾ ਹੈ, ਜਿਵੇਂ ਘੜੇ ਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ, ਖੱਪੜ ਫੁੱਟਣ ਤੋਂ ਬਾਅਦ ਅੰਦਰਲਾ ਬਾਹਰਲਾ ਪਾਣੀ ਇੱਕ ਹੋ ਜਾਂਦਾ ਹੈ। ਉਹ ਤਾਂ ਸਰੀਰ ਦੇ ਹੁੰਦਿਆਂ ਵੀ ਬ੍ਰਹਮ ਵਿੱਚ ਹੀ ਹੁੰਦੇ ਹੈ, ਪਰ ਸਰੀਰ ਦਾ ਖੱਪੜ ਫੁੱਟਣ ਤੋਂ ਬਾਅਦ ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ, ਸੂਰਜ ਦੀ ਕਿਰਨ ਸੂਰਜ ਵਿੱਚ ਮਿਲ ਕੇ ਸੂਰਜ ਰੂਪ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਬ੍ਰਹਮ ਗਿਆਨੀ ਤਾਂ ਨਾ ਕਿਤੇ ਆਉਂਦਾ ਨਾ ਜਾਂਦਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਤਾਂ ਪਹਿਲੇ ਬ੍ਰਹਮ ਵਿੱਚ ਭੇਦ ਹੁੰਦਾ, ਪਰ ਉਹ ਤਾਂ ਬ੍ਰਹਮ ਗਿਆਨੀ ਬਣਾਉਣ ਵਾਲੇ ਸੀ। ਬ੍ਰਹਮ ਗਿਆਨੀ ਤਾਂ ਉਹਨਾਂ ਦੀ ਸੰਗਤ ਕਰਕੇ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਵਰਗੇ ਬ੍ਰਹਮ ਗਿਆਨੀ ਮਹਾਂਪੁਰਸ਼ ਅੱਗੇ, ਉਹਨਾਂ ਦੀ ਸੰਗਤ ਵਿੱਚ ਨੇਕਾਂ ਹੋਰ ਵੀ, ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜਰਗ ਵਾਲੇ, ਹੋਰ ਨੇਕਾਂ ਸੇਵਕ ਉਹਨਾਂ ਦੇ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੇ 1 ਸਦੀ ਤੋਂ ਥੋੜਾ ਜਿਹਾ ਸਮਾਂ ਘੱਟ ਗੁਰੂ ਨਾਨਕ ਦੇ ਘਰ ਦੀ ਸੇਵਾ, ਲੰਗਰ ਚਲਾਉਣਾ, ਨਾਮ ਜਪਣਾ ਤੇ ਜਪਾਉਣਾ, ਲੱਖਾਂ ਪ੍ਰਾਣੀਆਂ ਨੂੰ ਖੰਡੇ ਵੱਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ। ਸੋ ਉਹਨਾਂ ਦੀ ਯਾਦ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਬਰਸੀ ਸੰਗਤਾਂ ਮਨਾ ਰਹੀਆਂ ਨੇ। ਸੋ ਗੁਰੂ ਘਰ ਦੇ ਅਨਨ ਸੇਵਕ ਡਾਕਟਰ ਹਰਿੰਦਰਪਾਲ ਸਿੰਘ ਜੀ, ਜਿਹੜੇ ਟਰੱਸਟ ਦੇ ਪ੍ਰਧਾਨ ਵੀ ਨੇ, ਵਿਸ਼ੇਸ਼ ਕਰਕੇ ਅਮਰੀਕਾ ਤੋਂ ਪਹੁੰਚੇ ਨੇ। ਜਦੋਂ ਗਏ ਸੀ ਅਮਰੀਕਾ ਸੀ ਤਾਂ ਉਦੋਂ ਉਹਨਾਂ ਨੇ ਆਖਿਆ ਸੀ ਅਸੀਂ ਬਰਸੀ ਛੋਟੇ ਮਾਰਨੀ ਜ਼ਰੂਰ ਪਹੁੰਚਾਂਗੇ ਉੱਥੇ। ਬੜੀਆਂ ਉੱਥੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ। ਆਪਾਂ ਨੂੰ ਤਾਂ ਜੇ ਦਿਨੇ ਡਿਊਟੀ ਹੋਵੇ ਤਾਂ ਰਾਤ ਆਰਾਮ ਕਰਦੇ ਹਾਂ, ਜੇ ਰਾਤ ਡਿਊਟੀ ਹੋਵੇ ਤਾਂ ਦਿਨੇ ਆਰਾਮ ਕਰਦੇ ਰਹਿੰਦੇ ਹਾਂ। ਪਰ ਇਹ ਵਡਿਆਈ ਨਾ ਸਮਝਿਓ, ਸੱਚਾਈ ਕਹਿਣਾ ਵੀ ਇਨਸਾਨ ਦਾ ਧਰਮ ਹੁੰਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਝੂਠੀ ਕਸ਼ਾਮਦ ਕਰੇ, ਝੂਠੀ ਪ੍ਰਸ਼ੰਸਾ ਕਰੇ, ਉਹ ਰੱਬ ਦੇ ਘਰ ਦਾ ਦੋਸ਼ੀ ਹੁੰਦਾ ਹੈ। ਪਰ ਸੱਚਾਈ ਨੂੰ ਛੁਪਾਉਣਾ ਵੀ ਮਹਾਂਪਾਪ ਹੈ। ਜੇ ਕਿਤੇ 1 ਵਜੇ ਟੈਲੀਫੋਨ ਆ ਗਿਆ ਵੀ ਕੋਈ ਮਰੀਜ਼ ਸੀਰੀਅਸ, ਜਦੇ ਉੱਠ ਕੇ ਚਲੇ ਜਾਣਾ। ਜੇ ਇੱਕ ਦੁਪਹਿਰੇ ਆ ਗਿਆ ਤਾਂ ਕਹਿੰਦੇ ਅਸੀਂ ਪਾਣੀ ਦੀ ਬੋਤਲ ਤੇ ਛੋਲਿਆਂ ਦੇ ਦਾਣੇ ਗੱਡੀ ਚ ਰੱਖਦੇ ਆ, ਬਸ ਦੇਖੇ ਵੀ ਨਹੀਂ ਪਏ। ਕਹਿੰਦੇ ਕੋਈ ਪਤਾ ਨਹੀਂ ਕਦੋਂ ਹੁਕਮ ਆ ਜਾਵੇ। ਸੋ ਇਹਨਾਂ ਨੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਲਈਆਂ, ਸੇਵਾ ਕਰਕੇ ਬਚਨ ਮੰਨ ਕੇ। ਸੋ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਹੋਰ ਵੀ ਗੁਰਮੁਖ ਪਿਆਰੇ ਮਹਾਂਪੁਰਸ਼ ਸਟੇਜ ਤੇ ਬੈਠੇ ਨੇ, ਜਿਹੜੇ ਸ਼ਾਹਬਾਦ ਤੋਂ ਚੱਲ ਕੇ ਆਏ ਨੇ। ਨਾਂ ਤੋਂ ਤਾਂ ਅਸੀਂ ਜਾਣੂ ਨਹੀਂ, ਪਰ ਸਮਾਗਮਾਂ ਚ ਜ਼ਰੂਰ ਦਰਸ਼ਨ ਵੇਲੇ ਕਰਦੇ ਰਹਿੰਦੇ ਆ। ਸੋ ਉਹਨਾਂ ਦਾ ਵੀ ਤੈ ਦਿਲੋਂ ਧੰਨਵਾਦ ਹੈ ਜਿਹੜੀਆਂ ਸੰਗਤਾਂ ਚੱਲ ਕੇ ਆਈਆਂ ਨੇ। ਮਸੀਤਾਂ ਤੋਂ ਬਾਬਾ ਜੀਵਨ ਸਿੰਘ ਜੀ, ਕਿਉਂਕਿ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦਾ ਜਿਹੜਾ ਜਨਮ ਸਥਾਨ ਹੈ ਮਸੀਤਾਂ ਬਠਿੰਡੇ ਦੇ ਕੋਲ ਹੈ, ਉੱਥੇ ਉਹਨਾਂ ਦੇ ਯਾਦ ਵਿੱਚ ਸਥਾਨ ਬਣੇ, ਜਿਵੇਂ ਆਲੋਵਾਲ ਬਣਿਆ ਹੋਇਆ ਮਹਾਰਾਜ ਵੱਡਿਆਂ ਦੇ ਸਥਾਨ, ਉੱਥੇ ਬਾਬਾ ਕਿਸ਼ਨ ਸਿੰਘ ਮਹਾਰਾਜ ਦੀ ਯਾਦ ਚ ਸਥਾਨ ਬਣਿਆ, ਉੱਥੇ ਉਹ ਸੇਵਾ ਕਰਾਉਂਦੇ ਨੇ ਬਾਬਾ ਜੀਵਨ ਸਿੰਘ ਜੀ, ਜਿਹੜੇ ਰਾੜਾ ਸਾਹਿਬ ਲੰਗਰ ਵਿੱਚ ਗੁਰੂ ਕੇ ਡੰਗਰਾਂ ਦੀ ਬਹੁਤ ਸੇਵਾ ਕਰਾਉਂਦੇ ਰਹੇ ਕਰਦੇ ਰਹੇ, ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਹੋਰ ਵੀ ਜਿਹੜੇ ਗੁਰਮੁਖ ਪਿਆਰੇ ਸੰਗਤਾਂ ਜਿੰਨੀਆਂ ਵੀ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ। ਜਿਨ੍ਹਾਂ ਨੇ ਅੱਜ ਖੰਡੇ ਵੱਟ ਦਾ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਉਹਨਾਂ ਨੇ ਅੰਮ੍ਰਿਤ ਛਕ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਕੱਲ ਰੱਤਾ ਖੇੜਾ ਪਿੰਡ ਹੈ ਇੱਧਰ ਗੁੱਲੇ ਕੋਲ, ਉੱਥੇ ਵੀ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ। ਜਿੱਥੇ ਵੀ ਦਵਾਨਾਂ ਦਾ ਸਮਾਂ ਮਹਾਂਪੁਰਸ਼ਾਂ ਵੱਲੋਂ ਦਿੱਤਾ ਹੋਇਆ ਹੈ ਉੱਥੇ ਉੱਥੇ ਦਵਾਨ ਸਜਦੇ ਨੇ। ਅਖੀਰਲੇ ਦਵਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਸਾਡਾ ਸਾਰਿਆਂ ਦਾ ਫਰਜ਼ ਹੈ ਜਿੰਨੇ ਵੀ ਅੰਮ੍ਰਿਤਧਾਰੀਆਂ ਕਿ ਹੋਰ ਸੰਗਤਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਈਏ। ਸੰਤ ਬਾਬਾ ਸੁਦੇਸ਼ ਸਿੰਘ ਜੀ ਮਹਾਰਾਜ ਕਹਿੰਦੇ ਜਿਹੜਾ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਦੇਵੇ ਪ੍ਰੇਰ ਕੇ, ਸਤਿਗੁਰੂ ਮਹਾਰਾਜ ਉਹਦੇ ਜ਼ਿੰਮੇਵਾਰ ਹੁੰਦੇ ਨੇ ਪਰਲੋਕ ਦੇ। ਇਹ ਤਾਂ ਸੌਖਾ ਕੰਮ ਹੈ ਸਾਧ ਜੀ। ਇੱਕ ਕੱਪੜੇ ਸਿਉਣ ਵਾਲਾ ਦਰਜੀ ਸਿੰਘ ਨਾਭੇ ਦਾ, ਉਹਨੇ 165 ਸਿੰਘਾਂ ਨੂੰ ਅੰਮ੍ਰਿਤ ਛਕਾਤਾ ਪ੍ਰੇਰ ਕੇ। ਦੱਸੋ ਕੱਪੜੇ ਸਿਉਣ ਵਾਲਿਆਂ ਦੀ ਕਿੱਡੀ ਕੁ ਜਾਇਦਾਦ ਹੁੰਦੀ ਹੈ। ਉਹਨਾਂ ਨੂੰ ਆਸ਼ੀਰਵਾਦ ਮਹਾਂਪੁਰਸ਼ਾਂ ਨੇ ਦਿੱਤੀ ਸੀ ਸੰਤ ਬਾਬਾ ਸੁਦੇਸ਼ ਸਿੰਘ ਜੀ ਮਹਾਰਾਜ। ਕਹਿੰਦਾ ਮਹਾਰਾਜ ਮੈਂ 101 ਸਿੰਘ ਨੂੰ ਅੰਮ੍ਰਿਤ ਛਕਾਉਣਾ ਪ੍ਰੇਰ ਕੇ। ਜੇ ਇੱਕ ਸਿੰਘ 165 ਸਿੰਘਾਂ ਨੂੰ ਅੰਮ੍ਰਿਤ ਛਕਾ ਸਕਦਾ ਹੈ, ਆਪਣੇ ਉੱਤੇ ਗੁਰੂ ਦੀ ਕਿਰਪਾ ਸਾਰਿਆਂ ਉੱਤੇ। ਕੋਈ ਗਰੀਬ ਹੈ, ਉਹਦੇ ਬੱਚਿਆਂ ਦੇ ਵਸਤਰ ਸਵਾ ਦਿਓ, ਉਹਦੇ ਬੱਚਿਆਂ ਦੀ ਫੀਸ ਦੇ ਦਿਓ, ਕਿਸੇ ਗਰੀਬ ਦੀ ਲੜਕੀ ਦਾ ਵਿਆਹ ਉਹਦੀ ਮਦਦ ਕਰ ਦਿਓ ਕਿ ਤੂੰ ਅੰਮ੍ਰਿਤ ਛਕ ਲਿਆ, ਅਸੀਂ ਤੇਰੀ ਮਦਦ ਕਰਾਂਗੇ। ਆਪਣੇ ਮਨਾਰੀ ਉਸਾਰੀ ਜਾਂਦੇ ਹਾਂ ਮੰਜਲੇ, ਇਹ ਤਾਂ ਛੱਡ ਕੇ ਤੁਰ ਜਾਣਾ ਆਪਾਂ ਸਾਰਿਆਂ ਨੇ ਇੱਕ ਦਿਨ। ਇਸ ਕਰਕੇ ਭਾਈ ਸਾਡਾ ਸਾਰਿਆਂ ਦਾ ਫਰਜ਼ ਹੈ, ਆਪ ਗੁਰੂ ਵਾਲੇ ਬਣੀਏ ਤੇ ਹੋਰ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਗੁਰੂ ਨਾਲ ਜੋੜੀਏ। ਅਕਾਲ ਪੁਰਖ ਦੀ ਗੁਰੂ ਮਹਾਰਾਜ ਦੀ ਖੁਸ਼ੀ ਤੇ ਮਹਾਂਪੁਰਸ਼ਾਂ ਦਾ ਬਚਨ ਹੈ ਜਿਹੜਾ ਆਪਾਂ ਜੋ ਆਪਾਂ ਨੂੰ ਕਰਕੇ ਗਏ ਨੇ, ਜਿੱਥੇ ਜਿੱਥੇ ਕਿਸੇ ਦੀ ਸੇਵਾ ਮਹਾਂਪੁਰਸ਼ ਲਾ ਕੇ ਗਏ ਨੇ, ਹੁਕਮ ਮੰਨ ਕੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ। ਸੋ ਹੁਣ ਸਮਾਂ ਨਹੀਂ ਜਾ ਦਿੰਦਾ, ਗੁਰੂ ਸਤੋਤਰੀ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਪਣੇ ਨਿੱਜ ਸਥਾਨ ਤੇ ਜਾਣ ਤੋਂ ਬਾਅਦ ਸੰਗਤਾਂ ਨੇ ਲੰਗਰ ਛਕ ਕੇ ਖੁਸ਼ੀਆਂ ਲੈ ਕੇ ਗੁਰੂ ਮਹਾਰਾਜ ਦੀਆਂ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਹੁਣ ਗੁਰੂ ਸਤੋਤਰ ਵਿੱਚ ਬੋਲੋ ਸਾਰੇ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਜੀ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ